दोहरा माली ने मोहे पुछियो ये पी मोहे सुनाए बंदे को मरवाए कह रहे हो खाल सुजाए।
वाहेगुरु जी का खालसा वाहेगुरु जी की फतेह। तू सुल्तान कहा हो मियां तेरी कवन बड़ाई जो तू देहे सो कहा स्वामी मैं मूर्ख कहन न जाई तेरे गुण गावां देह बुझाई जैसे सच मैं रहो रजाई। दस पातशाहियां दी आत्मक जागदी जोत हाजरा हजूर जहरा जहूर सर्व कला भरपूर सतगुरु धन धन श्री गुरु ग्रंथ साहिब सचे पातशाह दे पवित्र पावन चरणा विच संध्या वेले दे सजे हुए दीवाना विच हाजरियां भर के आप समूह माई पाई श्री गुर पंथ प्रकाश दी चल रही इतिहास दी लड़ीवार कथा बहुत ही प्यार सत्कार ते श्रद्धा सहित सरवण कर रहे। बाबा बंदा सिंह जी बहादुर दी शहादत दा प्रसंग आपां कल दी कथा दे विच सरवण कीता है कि बड़ी उच्ची सुची सोच लै के बाबा बंदा सिंह जी बहादुर ने शहादत दा जाम प्राप्त कीता है। कैसी अदुती शहीदी है कि जिन्हां दे बेटे दा कतल उन्हां दी गोद विच रख के कीता गया और पुत्र दा कलेजा कढ के एक बाप दे मूंह विच तुन्या गया नेत्रां तों अन्या कर दिता जमूरां नाल शरीर दा मास नोच नोच के वखरा कर दिता है और उत्थे शरीर दे अंग जिहड़े सानू कट दिते गए फिर भी इन्हां पापियां दा मन ना भतीजिया ते घोड़ियां पिछे घसीट के सारे शहर दे विच फेरदिआं बाबा बंदा सिंह जी बहादुर नूं शहीद कीता। फरक्शियर ने बाबा जी नूं पुछिआ सी किस मौते मरना चाहेगा ते बाबा बंदा सिंह जी ने जवाब दिता सी जिस मौते तू मरना चाहुंना। ये बचन भी पूरे होए भविखत विच फरक्शियर नूं इहदे दो सैयद वजीरां ने पकड़ के अन्ना करके कैद च सुट दिता। एक दिन इहदे मन विच घोड़े ते चढ़न दी इच्छा होई घोड़ी ते सवार होया घोड़ी तरपक गई इन्ना तेजी नाल दौड़ी रकाब विच पैर अड़ गया कसीटदा होया नाल फरक्शियर मारिया गया। तो इस तरह सूरबीर बचन के वली बाबा बंदा सिंह जी बहादुर दा ए बोल ए बचन भी पूरा होया। एहो जे महान शहीदी दी शहादत दी शहीदी दे प्रसंग नूं आपां विचारिया है। आओ इस तो अगलेरी कथा दी लड़ी प्रारंभ करिए। कैप्टन मरी नूं इत्थे तक सरदार रतन सिंह पंगू ने ये सारी कथा गुरु पंथ दी सुनाई है। सुन के कैप्टन मरी दे मन विच होर इच्छा जागी है कि तुहाडे पंथ दे जिहड़े होर सूरबीर बहादुर योधे ने मैनू उन्हां दा इतिहास भी सुनाओ। तो भाई रतन सिंह जी गुरु खालसे पंथ दा इतिहास अगे भी सरवण करा रहे ने। गुरु चरणा दा ध्यान अपने हिरदिआं च धारण करदे होइआं आप दे जीवन ते रसना दे कल्याण निमित आखिए जी। सतनाम श्री
वाहे गुरु साहिब जी।
सतनाम श्री
वाहे गुरु साहिब जी। दोहरा माली ने मोए पुछियो, ये पी मोए सुनाए।
कैप्टन मरे ने भाई रतन सिंह जी नू फिर बेनती की, आख्या सरदार रतन सिंह जी तुसी बाबा बंदा सिंह जी बहादुर जो तुहाडे कौम दे पंथ दे महान जरनैल होए ने उन्हां दा इतिहास मैनू सरवण कराया है।
बंदे को मरवाए कै कह रहे हो खालसो जाए।
मैनू ये भी दसो के बाबा बंदा सिंह जी बहादुर दी शहीदी तो बाद पंथ दा की बनिया। बाबा जी तां शहीद हो गए, बाबा बंदा सिंह जी बहादुर उन्हां दी शहीदी तो बाद गुरु खालसे पंथ दा की बनिया, पंथ किथे जा के रहा, सिंघां ने किवें किवें अपना समा बतीत कीता, हुण मैनू ओ इतिहास सरवण कराओ।
जो पई तो माली सो मैं यो कयो।
भाई रतन सिंह जी कहंदे मैं उस वक्त कैप्टन मरे नू ए जवाब दिता,
इसी देश में खालसा रहे हो।
कहन लगे के खालसा ए देश छड के चला नहीं गया, जे बाबा बंदा सिंह जी बहादुर शहीद हो गए उन्हां दी शहीदी तो बाद खालसा इसे देश विच रहा, इसे पंजाब दी धरती दे उत्ते खालसे ने अपना निवास रखिया।
बाज देशन जिम पंछी रहे।
इस तरह सिंह रहे इस देश विच जिवें बाज दे देश दे विच पंछी रहिंदे ने ना, बाज रहिंदे होण जिथे ते जिथे बाज पंछियां दा शिकार खेडदे ने उथों पंछी चले तां नहीं जांदे, रहिंदे तां उसे देश विच ने ना जिथे बाज आके शिकार खेडदा। ਇਦਾਂ ਜਿਹੜੇ ਤੁਰਕ ਤੇ ਮਲੇਚ ਸਨ ਉਹ ਬਾਜ ਬਣ ਕੇ ਸਿੰਘਾਂ ਦਾ ਸ਼ਿਕਾਰ ਖੇਡ ਰਹੇ ਸੀ, ਸਿੰਘਾਂ ਨੂੰ ਕਤਲ ਕਰ ਰਹੇ ਸਨ, ਪਰ ਸਿੰਘ ਇਹ ਦੇਸ਼ ਛੱਡ ਕੇ ਗਏ ਨਹੀਂ ਕਿਤੇ, ਉਹ ਇਸੇ ਦੇਸ਼ ਵਿਚ ਰਹੇ ਜਿਵੇਂ ਬਾਜ ਦੇ ਦੇਸ਼ ਵਿਚ ਪੰਛੀ ਰਹਿੰਦੇ ਹਨ।
ਸਿੰਘ ਅਰਨ ਮੈਂ ਜਿਮ ਮ੍ਰਿਗ ਬਹਿ।
ਜਿਵੇਂ ਬੱਬਰ ਸ਼ੇਰ ਦੇ ਇਲਾਕੇ ਦੇ ਵਿਚ ਹਿਰਨ ਰਹਿੰਦੇ ਨੇ ਜਾਂ ਹੋਰ ਜੰਗਲੀ ਜਾਨਵਰ ਰਹਿੰਦੇ ਨੇ ਉਹ ਜਗ੍ਹਾ ਛੱਡ ਕੇ ਨਹੀਂ ਜਾਂਦੇ, ਇਸੇ ਤਰ੍ਹਾਂ ਸਿੰਘ ਵੀ ਇਹ ਜਗ੍ਹਾ ਛੱਡ ਕੇ ਇਹ ਦੇਸ਼ ਛੱਡ ਕੇ ਕਿਤੇ ਨਹੀਂ ਗਏ।
ਕਿਛ ਚਾਕਰ ਕਿਛ ਜਗੀਰੀ ਲਾਏ।
ਜਾਂਦੇ ਵੀ ਕਿਉਂ ਛੱਡ ਕੇ, ਅਸਲ ਵਿਚ ਇਹ ਜਿਹੜੇ ਮਲੇਛ ਨੇ ਇਹ ਬਾਹਰੋਂ ਆਏ ਨੇ, ਅਸਲੀ ਵਸਨੀਕ ਅਸਲੀ ਮਾਲਕ ਤਾਂ ਖਾਲਸਾ ਸੀ ਇਸ ਧਰਤੀ ਦਾ, ਅਸਲੀ ਵਸਿੰਦੇ ਤਾਂ ਇਹ ਸਿੰਘ ਸਨ ਇਸ ਧਰਤੀ ਦੇ, ਇਹ ਮਲੇਛ ਤਾਂ ਬਾਹਰੋਂ ਆ ਕੇ ਹਿੰਦੁਸਤਾਨ ਤੇ ਕਾਬਜ ਹੋਏ ਨੇ। ਅਸਲ ਵਿਚ ਹਿੰਦੁਸਤਾਨ ਦੀ ਧਰਤੀ ਤਾਂ ਖਾਲਸੇ ਦੀ ਹੈ, ਸਿੰਘਾਂ ਦੀ ਹੈ। ਇਸ ਪ੍ਰਕਾਰ ਕਈ ਸਿੰਘ ਜਿਹੜੇ ਸਨ ਉਹ ਕਈ ਤੁਰਕਾਂ ਦੇ ਕੋਲ ਚਾਕਰੀ ਵੀ ਕਰ ਰਹੇ ਸਨ, ਕਈ ਨੌਕਰੀ ਵੀ ਕਰ ਰਹੇ ਸਨ।
ਕਿਛ ਥਮਸਾਲਨ ਕਿਛ ਬੁੰਗੀ ਬਹਾਏ।
ਕਈ ਸਿੰਘਾਂ ਨੂੰ ਜਗੀਰਾਂ ਮਿਲੀਆਂ ਹੋਈਆਂ ਸਨ, ਉਹ ਜਗੀਰਾਂ ਨੂੰ ਲੈ ਕੇ ਕੁਝ ਸਮਾਂ ਉਹਨਾਂ ਨੇ ਪਾਸ ਕੀਤਾ। ਕਈ ਸਿੰਘ ਧਰਮਸ਼ਾਲਾਵਾਂ ਵਿਚ ਗੁਰਦੁਆਰਿਆਂ ਵਿਚ ਠਹਿਰੇ, ਗੁਰੂ ਘਰਾਂ ਦੀ ਸੇਵਾ ਸੰਭਾਲ ਕੀਤੀ, ਗੁਰੂ ਘਰ ਦੇ ਜਿਹੜੇ ਬੂੰਗੇ ਸਨ ਉਹਨਾਂ ਬੂੰਗਿਆਂ ਦੀ ਸੇਵਾ ਕੀਤੀ।
ਕਿਤਨਨ ਖੇਤੀ ਮਾਫ ਕਰਾਈ।
ਕਈ ਸਿੰਘਾਂ ਨੇ ਉਸ ਵੇਲੇ ਆਪਣੀ ਖੇਤੀ ਮਾਫ ਕਰਾਈ ਹੋਈ ਸੀ, ਉਹਨਾਂ ਨੂੰ ਟੈਕਸ ਮਸੂਲ ਨਹੀਂ ਸੀ ਭਰਨਾ ਪੈਂਦਾ, ਉਹ ਖੇਤੀ ਕਰ ਰਹੇ ਸਨ।
ਇਮਪੀ ਤੁਰਕਨ ਲੈ ਕਿਤਕ ਛਲਾਈ।
ਇਸ ਤਰ੍ਹਾਂ ਤੁਰਕਾਂ ਨੇ ਪਹਿਲਾਂ ਛਲ ਕੀਤਾ ਹੋਇਆ ਸੀ, ਸਿੰਘਾਂ ਨੂੰ ਜਾਣ ਬੁੱਝ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਵੱਖਰਿਆਂ ਕਰਨ ਵਾਸਤੇ ਕਈ ਸਿੰਘਾਂ ਨੂੰ ਉਹਨਾਂ ਨੇ ਜਗੀਰ ਦਿੱਤੀ ਹੋਈ ਸੀ, ਕਈ ਸਿੰਘਾਂ ਨੂੰ ਨੌਕਰੀਆਂ ਦੇ ਦਿੱਤੀਆਂ ਸਨ, ਕਈਆਂ ਨੂੰ ਜ਼ਮੀਨਾਂ ਮਾਫ ਕੀਤੀਆਂ ਹੋਈਆਂ ਸਨ। ਤੋ ਇਸ ਪ੍ਰਕਾਰ ਨਾਲ ਕੁਝ ਸਮੇਂ ਤਾਂ ਤੁਰਕਾਂ ਨੇ ਆਪਣੇ ਇਸ ਕੌਲ ਦੇ ਉੱਤੇ ਪੂਰੇ ਰਹੇ, ਕੁਝ ਸਮਾਂ ਤਾਂ ਉਹਨਾਂ ਨੇ ਇਸ ਪ੍ਰਕਾਰ ਨਾਲ ਸਿੰਘਾਂ ਦੇ ਨਾਲ ਕੁਝ ਸਮੇਂ ਲਈ ਬਣਾ ਕੇ ਰੱਖੀ।
ਦੋਹਰਾ ਤਤ ਖਾਲਸੋ ਜੋ ਤੋ ਤਿੰਨ ਖਾਈ ਛਲਾਈ ਨਾਏ।
ਇਹ ਤਾਂ ਆਮ ਜਿਹੜੇ ਸਧਾਰਨ ਸਿੰਘ ਸਨ ਘਰਾਂ ਵਿਚ ਰਹਿਣ ਵਾਲੇ ਗ੍ਰਿਸਤੀ ਵਿਰਿਸਤੀ ਉਹਨਾਂ ਦੀ ਹਾਲਤ ਹੈ, ਪਰ ਦੂਜੇ ਪਾਸੇ ਜਿਹੜੇ ਤੱਤ ਖਾਲਸੇ ਦੇ ਸਿੰਘ ਨੇ ਤਿਆਰ ਬਰ ਤਿਆਰ ਸਿੰਘ ਉਹ ਇਸ ਤੁਰਕਾਂ ਦੇ ਛਲਾਵੇ ਵਿੱਚ ਨਹੀਂ ਆਏ। ਸ੍ਰੀ ਅੰਮ੍ਰਿਤਸਰ ਸਾਹਿਬ ਉਹ ਸਿੰਘ ਠਹਿਰੇ ਹੋਏ ਸਨ ਜਦੋਂ ਫਰਕਸ਼ੀਅਰ ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲੋਂ ਵੱਖਰਾ ਕਰਨ ਵਾਸਤੇ ਸਿੰਘਾਂ ਦੇ ਕੋਲ ਜਗੀਰਾਂ ਭੇਜੀਆਂ ਸਨ ਤੇ ਖਾਲਸੇ ਨੇ ਆਖਿਆ ਸੀ ਅਸੀਂ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਣ ਵਾਲੇ ਤੇ ਨਾ ਹੀ ਅਸੀਂ ਤੁਹਾਡੀਆਂ ਦਿੱਤੀਆਂ ਜਗੀਰਾਂ ਲੈਣ ਵਾਲੇ ਹਾਂ। ਉਹ ਸੁਤੰਤਰ ਰਹੇ ਸਨ। ਉਹ ਜਿਹੜੇ ਤੱਤ ਖਾਲਸੇ ਦੇ ਭੁਜੰਗੀ ਸਿੰਘ, ਭੁਜੰਗੀ ਕਹਿੰਦੇ ਨੇ ਖਾਲਸਾ ਜੀ ਜਿਹੜੇ ਸੂਰਵੀਰ ਹੋਣ, ਭੁਜੰਗੀ ਕਹਿੰਦੇ ਨੇ ਲੜਾਕੂਆਂ ਨੂੰ, ਭੁਜੰਗੀ ਕਹਿੰਦੇ ਨੇ ਜਿਨ੍ਹਾਂ ਅੰਦਰ ਲੜਨ ਮਰਨ ਦੀ ਇੱਛਾ ਹੋਵੇ, ਇਹੋ ਜਿਹੜੇ ਭੁਜੰਗੀ ਸਿੰਘ ਸ਼ੇਰ ਸਨ ਉਹ ਤੁਰਕਾਂ ਦੇ ਘੇਰੇ ਵਿੱਚ ਨਹੀਂ ਆਏ।
ਨੰਗ ਭੁੱਖ ਦੁੱਖ ਸਿਰ ਸਹੈ ਮਰਨੋ ਨਾ ਸੰਕਾਏ।
ਉਹ ਸਿੰਘ ਨਾ ਤਾਂ ਭੁੱਖ ਦੀ ਪਰਵਾਹ ਕਰਦੇ ਨੇ ਨਾ ਨੰਗ ਦੀ, ਕਿਉਂਕਿ ਸਰੀਰ ਦੇ ਉੱਤੇ ਕੋਈ ਉਹਨਾਂ ਕੋਲ ਵਸਤਰ ਨਹੀਂ ਸਨ ਵਧੀਆ ਸਰੀਰ ਕੱਜਣ ਵਾਸਤੇ। ਬੜਾ ਗਰੀਬੀ ਦਾ ਪਹਿਰਾ ਸਿੰਘਾਂ ਨੇ ਆਪਣੇ ਸਰੀਰਾਂ ਤੇ ਚੱਲਿਆ। ਇੱਕ ਕਵੀ ਨੇ ਲਿਖਿਆ ਹੈ ਕਿ ਸਿੰਘਾਂ ਦੀ ਫਿਰ ਵੀ ਇਹੋ ਜਿਹੀ ਬਿਰਤੀ ਸੀ, ਭੁੱਖ ਨੰਗ ਦੀ ਨਾ ਪ੍ਰਵਾਹ ਸਾਨੂੰ, ਹੁਕਮ ਹੋਏ ਤੇ ਤੇਗਾਂ ਨੂੰ ਚੱਟੀਏ ਜੀ। ਕਹਿੰਦੇ ਜੇ ਸਾਨੂੰ ਨਾ ਤਾਂ ਭੁੱਖ ਦੀ ਪ੍ਰਵਾਹ ਹੈ ਨਾ ਨੰਗ ਦੀ ਪ੍ਰਵਾਹ ਹੈ, ਹੁਕਮ ਹੋਵੇ ਤੇ ਤੇਗਾਂ ਨੂੰ ਚੱਟ ਕੇ ਅਸੀਂ ਆਪਣੀ ਭੁੱਖ ਨਿਵਰਤ ਕਰ ਸਕਦੇ ਹਾਂ। ਏਦਾਂ ਦੀ ਬਿਰਤੀ ਵਾਲੇ ਉਹ ਸਿੰਘ ਨੇ ਜਿਨ੍ਹਾਂ ਨੂੰ ਭੁੱਖ ਨੰਗ ਦੀ ਕੋਈ ਪ੍ਰਵਾਹ ਨਹੀਂ ਔਰ ਨਾ ਹੀ ਜਿਹੜੇ ਮਰਨ ਤੋਂ ਸ਼ੰਕਦੇ ਨੇ, ਮਰਨ ਤੋਂ ਵੀ ਉਹਨਾਂ ਦੇ ਮਨ ਵਿੱਚ ਰੰਚਕ ਭਰ ਵੀ ਕੋਈ ਡਰ ਤੇ ਖੌਫ ਨਹੀਂ ਹੈ।
ਚੋਪਈ ਹੋਤੇ ਪੁਚੰਗੀ ਜੋ ਸ਼ੇਰ।
ਉਹ ਜਿਹੜੇ ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਭੁਜੰਗੀ ਸਿੰਘ ਸਨ ਉਹ ਬੱਬਰ ਸ਼ੇਰਾਂ ਦੇ ਸਮਾਨ ਹਨ।
ਭਏ ਨਾ ਤੁਰਕਨ ਤੇ ਵੈ ਘੇਰ।
ਇਹੋ ਜਿਹੜੇ ਤਿਆਰ ਬਰ ਤਿਆਰ ਤੱਤ ਖਾਲਸੇ ਦੇ ਸਿੰਘ ਨੇ ਉਹ ਸਿੰਘ ਇਹਨਾਂ ਤੁਰਕਾਂ ਦੇ ਘੇਰੇ ਵਿੱਚ ਨਹੀਂ ਘਿਰੇ, ਉਹਨਾਂ ਨੇ ਨਾ ਤੁਰਕਾਂ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਨੂੰ ਪ੍ਰਵਾਨ ਨਹੀਂ ਕੀਤਾ ਤੇ ਨਾ ਹੀ ਉਹ ਇਹਨਾਂ ਦੇ ਕਬਜ਼ੇ ਵਿੱਚ ਆਏ, ਨਾ ਹੀ ਇਹਨਾਂ ਦੇ ਘੇਰੇ ਵਿੱਚ ਘੇਰੇ।
ਰਹੇ ਝਾੜਨ ਉਹ ਝੁੰਡਨ ਮਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਉਹ ਜਿਹੜੇ ਤੱਤ ਖਾਲਸੇ ਦੇ ਤਿਆਰ ਬਰ ਤਿਆਰ ਸਿੰਘ ਸਨ ਉਹਨਾਂ ਤੇ ਵੀ ਤੁਰਕਾਂ ਦਾ ਕਹਿਰ ਗੁਜਰਿਆ ਤਾਂ ਉਹਨਾਂ ਸਿੰਘਾਂ ਨੂੰ ਨਗਰਾਂ ਵਿੱਚੋਂ ਨਿਕਲ ਕੇ ਜੰਗਲਾਂ ਦੀਆਂ ਝੱਲਾਂ ਵਿੱਚ ਰਹਿ ਕੇ ਆਪਣਾ ਸਮਾਂ ਪਾਸ ਕਰਨਾ ਪਿਆ। ਜੰਗਲਾਂ ਦੇ ਝਾੜਾਂ ਵਿੱਚ, ਝੁੰਡਾਂ ਵਿੱਚ ਰਹਿ ਕੇ ਉਹਨਾਂ ਸਿੰਘਾਂ ਨੇ ਜਾ ਕੇ ਲੁੱਕ ਕੇ ਆਪਣਾ ਸਮਾਂ ਬਤੀਤ ਕੀਤਾ।
ਤੁਰਕਨ ਲੂਟ ਸੁਮਾਰੇ ਖਾਏ।
ਜਦੋਂ ਕਿਤੇ ਚਿੱਤ ਕਰਦਾ ਸਿੰਘਾਂ ਦਾ, ਉਹ ਜੰਗਲਾਂ ਵਿੱਚੋਂ, ਬੇਲਿਆਂ ਵਿੱਚੋਂ, ਝਾੜਾਂ ਵਿੱਚੋਂ ਇੱਕਦਮ ਬਾਹਰ ਨਿਕਲ ਆਉਂਦੇ ਨੇ। ਕੋਈ ਤੁਰਕਾਂ ਦੀ ਸਵਾਰੀ ਜਾਂਦੀ ਹੁੰਦੀ ਹੈ, ਕੋਈ ਤੁਰਕਾਂ ਦਾ ਖਜ਼ਾਨਾ ਜਾਂਦਾ ਹੁੰਦਾ ਤੇ ਜਾ ਕੇ ਲੁੱਟ ਮਾਰ ਕਰਕੇ ਉਹ ਸਿੰਘ ਕਬਜ਼ਾ ਕਰਕੇ ਮੁੜ ਕੇ ਫਿਰ ਜੰਗਲਾਂ ਚ ਹਰਨ ਭਰਨ ਹੋ ਜਾਂਦੇ ਨੇ। ਇਸ ਪ੍ਰਕਾਰ ਨਾਲ ਉਹਨਾਂ ਸਿੰਘਾਂ ਨੇ ਆਪਣਾ ਇਸ ਪ੍ਰਕਾਰ ਨਾਲ ਗੁਜ਼ਰ ਕਰਨਾ, ਇਸ ਤਰੀਕੇ ਦੇ ਨਾਲ ਆਪਣਾ ਸਮਾਂ ਬਤੀਤ ਕਰਨਾ ਸ਼ੁਰੂ ਕੀਤਾ ਹੈ।
ਰਾਹੇ ਤੁਰਕਨ ਕੋ ਤੁਰਨ ਨਾ ਦੇ।
ਜੇ ਕੋਈ ਤੁਰਕ ਲਾਹੌਰ ਤੋਂ ਦਿੱਲੀ ਨੂੰ ਜਾਂ ਦਿੱਲੀ ਤੋਂ ਲਾਹੌਰ ਨੂੰ ਜਾਂਦਾ ਤੇ ਰਸਤੇ ਵਿੱਚ ਸਿੰਘ ਉਹਨਾਂ ਨੂੰ ਆ ਟੱਕਰਦੇ ਹਨ, ਖਾਲਸਾ ਉਹਨਾਂ ਨੂੰ ਆ ਟੱਕਰਦਾ ਹੈ, ਭੁਜੰਗੀ ਸਿੰਘ ਉਹਨਾਂ ਨੂੰ ਆ ਟੱਕਰਦੇ ਹਨ ਤੇ ਰਸਤਾ ਰੋਕ ਕੇ ਉਹਨਾਂ ਨੂੰ ਅੱਗੇ ਤੁਰਨ ਤੋਂ ਰੋਕਦੇ ਹਨ।
ਉਰਾਰ ਪਾਰ ਮਦ ਦਰਿਆਏ ਨਾ ਰਹੇ।
ਸਤਲੁਜ ਦਰਿਆ ਜਾਂ ਬਿਆਸ ਦਰਿਆ ਦੇ ਉਰਾਰਲੇ ਪਾਰਲੇ ਪਾਸੇ ਉਹ ਸਿੰਘ ਰਹਿੰਦੇ ਨੇ। ਇੱਥੇ ਜਿਹੜੇ ਦਰਿਆਵਾਂ ਦੇ ਨੇੜੇ ਨੇੜੇ ਦਰਿਆਈ ਇਲਾਕੇ ਨੇ, ਜੰਗਲ ਦੀਆਂ ਝੱਲਾਂ ਨੇ, ਉਹਨਾਂ ਵਿੱਚ ਸਿੰਘ ਰਹਿੰਦੇ ਨੇ। ਜਦੋਂ ਇਹ ਤੁਰਕ ਦਰਿਆ ਪਾਰ ਕਰਨ ਲੱਗਦੇ ਨੇ, ਕਦੇ ਉਰਾਰਲੇ ਪਾਸਿਓਂ ਕਦੇ ਪਾਰਲੇ ਪਾਸਿਓਂ, ਸਿੰਘ ਇਹਨਾਂ ਤੇ ਹਮਲਾ ਬੋਲਦੇ ਹਨ।
ਤੱਤ ਖਾਲਸੇ ਜੋ ਸਦਾ ਵੈ।
ਇਸ ਤਰ੍ਹਾਂ ਇਹ ਤੱਤ ਖਾਲਸਾ ਸਦਾਉਂਦਾ ਹੈ, ਇਹ ਸਿੰਘ ਤੱਤ ਖਾਲਸਾ ਆਪਣੇ ਆਪ ਨੂੰ ਸਦਾਉਂਦੇ ਹਨ।
ਮਰਨ ਮਾਰਨ ਤੇ ਨੈ ਸ਼ੰਕਾ ਵੈ।
ਇਹ ਮਰਨ ਤੇ ਮਾਰਨ ਤੋਂ ਆਪਣੇ ਮਨ ਚ ਕਿਸੇ ਵੀ ਪ੍ਰਕਾਰ ਦਾ ਸ਼ੰਕਾ ਨਹੀਂ ਰੱਖਦੇ, ਇਹ ਮਰਨ ਤੇ ਮਾਰਨ ਤੋਂ ਆਪਣੇ ਮਨ ਚ ਕਿਸੇ ਵੀ ਪ੍ਰਕਾਰ ਦਾ ਭੈ ਨਹੀਂ ਰੱਖਦੇ।
ਦੋਹਰਾ ਹੁਤੇ ਬੰਦਈ ਜੋ ਬਚ ਰਹੇ ਤੁਰਕਨ ਕੋਲੋਂ ਲੁੱਕ।
ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਕਈ ਬੰਦਾਈ ਜਿਹੜੇ ਬਾਬਾ ਬੰਦਾ ਬਹਾਦਰ ਜੀ ਨੂੰ ਆਪਣਾ ਮੁਖੀ ਤੇ ਆਗੂ ਮੰਨਦੇ ਸਨ, ਉਹ ਬੰਦਾਈ ਜਿਹੜੇ ਬਚ ਗਏ ਉਹ ਹੁਣ ਲੁਕ ਕੇ ਛਿਪ ਕੇ ਆਪਣਾ ਸਮਾਂ ਬਤੀਤ ਕਰਨ ਲੱਗੇ।
ਸ਼ਰਨ ਆਏ ਤੇ ਰੱਖ ਲਏ ਪਏ ਜੋ ਖਾਲ ਸੈ ਰੁਕ।
ਉਹਨਾਂ ਬੰਦਈਆਂ ਵਿੱਚੋਂ ਕਈ ਬੰਦਈ ਸਿੰਘ ਜਿਹੜੇ ਸਨ ਉਹ ਖਾਲਸੇ ਪੰਥ ਦੀ ਸ਼ਰਨ ਵਿੱਚ ਆ ਗਏ। ਆਖਿਆ ਖਾਲਸਾ ਜੀ ਅਸੀਂ ਖਾਲਸੇ ਦੀ ਮਰਿਆਦਾ ਨੂੰ ਗ੍ਰਹਿਣ ਕਰਦੇ ਹਾਂ, ਅਸੀਂ ਖਾਲਸੇ ਪੰਥ ਦੀ ਮਰਿਆਦਾ ਤੇ ਚੱਲਾਂਗੇ। ਤੋ ਉਹ ਜਿਹੜੇ ਬੰਦਈ ਸਿੰਘ ਸਨ ਕਈ ਖਾਲਸੇ ਦੀ ਸ਼ਰਨ ਵਿੱਚ ਆ ਕੇ ਖਾਲਸੇ ਵਿੱਚ ਮਿਲ ਗਏ।
ਜੋ ਪਈ ਪਰ ਬੰਦਈਆਂ ਨਾ ਦਿਲ ਕਪਟੋ ਰਹਿਓ।
ਪਰ ਜਿਹੜੇ ਬਹੁਤੇ ਹੋਰ ਬੰਦਈ ਸਨ ਉਹਨਾਂ ਨੇ ਆਪਣੇ ਦਿਲਾਂ ਵਿੱਚ ਕਪਟ ਰੱਖਿਆ, ਉਹਨਾਂ ਬੰਦਈਆਂ ਨੇ ਆਪਣੇ ਹਿਰਦਿਆਂ ਵਿੱਚ ਫਰੇਬ ਦੀ ਬਿਰਤੀ ਰੱਖੀ।
ਜਹੈ ਪੰਥ ਵੋ ਜੁਦੋ ਰੱਖਿਓ।
ਉਹ ਆਪਣਾ ਪੰਥ ਵੱਖਰਾ ਕਰਕੇ ਰੱਖਣਾ ਚਾਹੁੰਦੇ ਸਨ, ਉਹ ਆਪਣੀ ਮਰਿਆਦਾ ਖਾਲਸੇ ਪੰਥ ਨਾਲੋਂ ਵੱਖਰੀ ਕਰਾ ਕੇ ਚੱਲਣਾ ਚਾਹੁੰਦੇ ਸਨ।
ਪੰਥ ਬੰਦਈਆਂ ਚਹੈ ਬਦਾਈ।
ਔਰ ਉਹ ਆਪਣੇ ਬੰਦਈਆਂ ਦਾ ਜਿਹੜਾ ਪੰਥ ਹੈ ਉਹਨੂੰ ਵਧਾਉਣਾ ਚਾਹੁੰਦੇ ਨੇ, ਆਪਣੀ ਬੰਦਈਆਂ ਦੀਆਂ ਜਿਹੜੀਆਂ ਮਰਿਆਦਾਵਾਂ ਨੇ ਉਹਨੂੰ ਅੱਗੇ ਚਲਾਉਣਾ ਚਾਹੁੰਦੇ ਹਨ।
ਸਿੰਘਨ ਸੋਰੇ ਵੈਰ ਕਮਾਈ।
ਉਹ ਬੰਦਈ ਹੁਣ ਤਤ ਖਾਲਸੇ ਦੇ ਨਾਲ ਵੈਰ ਵੀ ਰੱਖਦੇ ਨੇ, ਤਤ ਖਾਲਸੇ ਦੇ ਨਾਲ ਵਿਰੋਧ ਵੀ ਰੱਖਦੇ ਹਨ।
ਦੋਹਰਾ ਬੰਦਈਆਂ ਔਰ ਪੁਚੰਗੀਆਂ ਬੜੋ ਪਇਓ ਜਿਮ ਜੰਗ।
ਖਾਲਸਾ ਜਿਨ੍ਹਾਂ ਬੰਦਈ ਸਿੰਘਾਂ ਦਾ ਔਰ ਤਤ ਖਾਲਸੇ ਦੇ ਸਿੰਘਾਂ ਦਾ ਜਿਵੇਂ ਆਪਸੀ ਜੰਗ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ, ਇਹਨਾਂ ਦੀ ਆਪਸੀ ਲੜਾਈ ਹੋਈ, ਉਹ ਹੁਣ ਕਥਾ ਆਪ ਸਰਬੱਤ ਸੰਗਤ ਨੂੰ ਸਰਵਣ ਕਰਾਉਂਦੇ ਹਾਂ।
ਮਾਰੇ ਕੂਟੇ ਬੋ ਲੁੱਟੇ ਸੋ ਅਬ ਸੁਣੋ ਪ੍ਰਸੰਗ।
ਇੰਨਾ ਜ਼ਿਆਦਾ ਵਿਵਾਦ ਵੱਧ ਗਿਆ ਸੀ ਕਿ ਸਿੰਘਾਂ ਦੀਆਂ ਕਿਰਪਾਨਾਂ ਨਿਕਲ ਆਈਆਂ ਮਿਆਨਾਂ ਚੋਂ, ਔਰ ਬੰਦਈਆਂ ਦੇ ਨਾਲ ਕਾਫੀ ਜ਼ਿਆਦਾ ਉਸ ਵਕਤ ਲੜਾਈ ਹੋਈ, ਝਗੜਾ ਹੋਇਆ, ਉਹ ਸਾਰਾ ਪ੍ਰਸੰਗ ਆਪ ਜੀ ਨੂੰ ਕਹਿ ਕੇ ਸੁਣਾਉਂਦੇ ਹਾਂ।
ਜੋ ਪਈ ਕਾਨ ਸਿੰਘ ਕਈ ਬੰਦਿਓ ਜੁਦਾਈ।
ਖਾਲਸਾ ਜੀ, ਭਾਈ ਕਾਨ ਸਿੰਘ ਜੀ ਜੋ ਗੁਰੂ ਅੰਗਦ ਸਾਹਿਬ ਜੀ ਦੀ ਅੰਸ ਵੰਸ਼ ਵਿੱਚੋਂ ਸਨ, ਉਹ ਪਹਿਲਾਂ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜੀਵਦਿਆਂ ਉਹਨਾਂ ਤੋਂ ਵੱਖਰੇ ਹੋ ਚੁੱਕੇ ਸਨ।
ਲਈ ਤੁਰਕਨ ਸਿਉ ਬਾਤ ਬਣਾਈ।
ਕਾਨ ਸਿੰਘ ਨੂੰ ਉਸ ਵਕਤ ਤੁਰਕਾਂ ਨੇ ਆਪਣੇ ਕੋਲੋਂ ਕੁਝ ਜਗੀਰ ਦੇ ਦਿੱਤੀ ਸੀ ਕਿ ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲੋਂ ਵੱਖਰੇ ਹੋ ਕੇ ਰਹਿਣ।
ਰੁਪਇਓ 500 ਨਿਤ ਲੈਣ ਠਹਿਰਾਇਓ।
ਔਰ ਤੁਰਕ ਜਿਹੜੇ ਸਨ ਬਾਬਾ ਕਾਨ ਸਿੰਘ ਜੀ ਨੂੰ 500 ਰੁਪਇਆ ਨਿਤ ਉਸ ਵੇਲੇ ਰੋਜ਼ੀਨਾ ਭੇਟ ਕਰਦੇ ਸਨ।
ਅਸਵਾਰ 500 ਸਾਥ ਰਖਾਇਓ।
ਭਾਈ ਕਾਨ ਸਿੰਘ ਦੇ ਨਾਲ ਤਕਰੀਬਨ 500 ਘੋੜ ਸਵਾਰ ਵੀ ਰਹਿੰਦੇ ਸਨ।
ਨੀਲ ਬਸਤਰੀ ਸਿਰ ਚੱਕਰ ਸਜਾਵੇ।
ਇਹਨਾਂ ਦੀ ਮਰਿਆਦਾ ਖਾਲਸੇ ਪੰਥ ਵਾਲੀ ਹੈ, ਇਹ ਨੀਲੇ ਰੰਗ ਦੇ ਬਸਤਰ ਆਪਣੇ ਸਰੀਰ ਤੇ ਧਾਰਨ ਕਰਦੇ ਨੇ, ਸਿਰਾਂ ਦੇ ਉੱਤੇ ਨੀਲੇ ਰੰਗ ਦੇ ਦੁਮਾਲੇ ਸਜਾਉਂਦੇ ਨੇ, ਚੱਕਰ ਸਜਾਉਂਦੇ ਨੇ, ਚੰਦ ਤੋੜੇ ਲਾਉਂਦੇ ਹਨ।
ਰਹਿਤ ਪੁਚੰਗੀ ਰੀਤ ਰਖਾਵੇ।
ਜਿਹੜੀ ਖਾਲਸੇ ਪੰਥ ਦੀ ਰਹਿਤ ਹੈ, ਖਾਲਸੇ ਪੰਥ ਦੀ ਮਰਿਆਦਾ ਹੈ, ਉਸ ਮਰਿਆਦਾ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਕੇ ਉਸ ਮਰਿਆਦਾ ਮੁਤਾਬਕ ਚੱਲਦੇ ਹਨ।
ਬੜੇ ਬਾਣੀ ਅਰਦਾਸੋ ਕਰੇ।
ਔਰ ਇਹ ਬਾਣੀ ਪੜ੍ਹਦੇ ਨੇ ਵੱਧ ਤੋਂ ਵੱਧ ਸਿੰਘ, ਤਿਆਰ ਬਰ ਤਿਆਰ ਸਿੰਘ ਨੇ, ਅੰਮ੍ਰਿਤਧਾਰੀ ਨੇ, ਤਤ ਖਾਲਸੇ ਦੇ ਸਿੰਘ ਨੇ, ਇਹ ਬਾਣੀ ਪੜ੍ਹਦੇ ਨੇ ਔਰ ਬਾਣੀ ਪੜ੍ਹ ਕੇ ਫਿਰ ਅਰਦਾਸਾ ਕਰਦੇ ਹਨ।
ਦੰਗਿਓ ਫੰਗਿਓ ਨੇ ਸੋ ਟਰੇ।
ਇਹ ਦੰਗਿਓ ਫੰਗਿਓ ਨਹੀਂ ਟਰਦੇ, ਯਾਨੀ ਕਿ ਜੰਗ ਯੁੱਧ ਤੋਂ ਨਹੀਂ ਟਾਲਾ ਮਟੋਲਾ ਕਰਦੇ, ਜਦੋਂ ਕਿਤੇ ਲੋੜ ਪੈਂਦੀ ਹੈ ਤੁਰਕਾਂ ਦੇ ਨਾਲ ਵੀ ਇਹਨਾਂ ਦੇ ਦੋ ਦੋ ਹੱਥ ਹੁੰਦੇ ਰਹਿੰਦੇ ਹਨ।
ਬਾਂਗੀ ਕਸਾਈ ਡੇਰੇ ਨਾ ਆਵੇ।
ਇਹੋ ਜਿਹੇ ਸਿੰਘ ਨੇ ਤਿਆਰ ਬਰ ਤਿਆਰ ਕੇ ਕੋਈ ਬਾਂਗ ਦੇਣ ਵਾਲਾ ਕਾਜੀ ਇਹਨਾਂ ਦੇ ਡੇਰੇ ਨਹੀਂ ਆਉਂਦਾ, ਤੇ ਜੇ ਕੋਈ ਕਸਾਈ ਆ ਗਊ ਨੂੰ ਕੱਟਣ ਵਾਲਾ ਉਹ ਗਊ ਨੂੰ ਕੱਟਣ ਵਾਲਾ ਕਸਾਈ ਇਹਨਾਂ ਦੇ ਨੇੜੇ ਨਹੀਂ ਫਰਕਦਾ, ਇਹੋ ਜਿਹੇ ਤਿਆਰ ਬਰ ਤਿਆਰ ਸਿੰਘ ਹਨ।
ਦੂਰ ਤੁਰਕਨ ਤੇ ਡੇਰੋ ਰਖਾਵੇ,
ਇਹਨਾਂ ਦਾ ਡੇਰਾ ਤੁਰਕਾਂ ਤੋਂ ਦੂਰ ਰਹਿੰਦਾ ਹੈ, ਤੁਰਕਾਂ ਤੋਂ ਕਿਨਾਰਾ ਕਰਕੇ ਰੱਖਦੇ ਹਨ।
ਰਹਿਣ ਅੰਮ੍ਰਿਤ ਸਰ ਥੋ ਕਰ ਲਿਓ,
ਇਹ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਰਹੇ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਇਹਨਾਂ ਨੇ ਨਿਵਾਸ ਕੀਤਾ ਹੋਇਆ ਬਾਬਾ ਕਾਹਨ ਸਿੰਘ ਜੀ ਨੇ।
ਮੇਲਾ ਲਾਵਨ ਪੀ ਲਿਖ ਲਿਓ,
ਬਾਬਾ ਕਾਹਨ ਸਿੰਘ ਜੀ ਨੇ ਮਨ ਚ ਵਿਚਾਰ ਕੀਤੀ ਕਿ ਬਹੁਤ ਸਮਾਂ ਹੋ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋੜ ਮੇਲਾ ਨਹੀਂ ਮਨਾਇਆ, ਤੋ ਬਾਬਾ ਜੀ ਨੇ ਵਿਚਾਰ ਕੀਤੀ ਕਿ ਇਸ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋੜ ਮੇਲਾ ਮਨਾਇਆ ਜਾਵੇ। ਦੀਵਾਲੀ ਦਾ ਜੋੜ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਰਾ ਪੰਥ ਮਨਾਉਂਦਾ ਹੈ, ਇਹ ਫੁਰਨਾ ਬਾਬਾ ਕਾਹਨ ਸਿੰਘ ਜੀ ਨੇ ਮੇਲਾ ਮਨਾਉਣ ਦਾ ਕੀਤਾ ਹੈ।
ਟਕੇ ਆਵੇ ਜੋ ਚੜ੍ਹਤੀ ਮਾਏ,
ਵਿਚਾਰ ਕੀਤੀ ਕਿ ਜਦੋਂ ਸਾਰਾ ਪੰਥ, ਸਾਰੀਆਂ ਫੌਜਾਂ, ਸਾਰੀਆਂ ਸੰਗਤਾਂ ਜੋੜ ਮੇਲਾ ਮਨਾਉਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਆਉਣਗੀਆਂ, ਤੇ ਜਿਹੜਾ ਚੜਾਵਾ ਸ੍ਰੀ ਦਰਬਾਰ ਸਾਹਿਬ ਚੜੇਗਾ,
ਦੇਣ ਖਾਲਸੇ ਮੁਜਰੇ ਤਾਏ,
ਉਹਦੇ ਵਿੱਚੋਂ ਜਿਹੜਾ ਸਰਕਾਰੀ ਟੈਕਸ ਹੈ ਮੇਲਾ ਲਾਉਣ ਵਾਸਤੇ, ਉਹ ਟੈਕਸ ਅਸੀਂ ਭਰ ਦਿਆਂਗੇ, ਤਾਰ ਦਿਆਂਗੇ, ਔਰ ਜਿਹੜਾ ਜੋੜ ਮੇਲਾ ਹੈ ਉਹ ਵੀ ਮਨਾਇਆ ਜਾਏਗਾ। ਜਿਹੜੀ ਮਾਇਆ ਆਵੇਗੀ ਉਹ ਮਾਇਆ ਗੁਰੂ ਘਰ ਦੀਆਂ ਇਮਾਰਤਾਂ ਬਣਾਉਣ ਵਾਸਤੇ, ਗੁਰੂ ਘਰ ਬਣਾਉਣ ਵਾਸਤੇ ਖਰਚ ਦਿੱਤੀ ਜਾਵੇਗੀ।
ਸਮੋ ਮੇਲੇ ਕੋ ਪਹੁੰਚਿਓ ਆਈ,
ਇਸੇ ਤਰ੍ਹਾਂ ਖਾਲਸਾ ਜੀ ਦੀਵਾਲੀ ਦਾ ਮੇਲਾ ਜਿਹੜਾ ਸੀ ਉਹ ਨੇੜੇ ਆ ਪਹੁੰਚਿਆ।
ਕਾਹਨ ਸਿੰਘ ਲਿਖਿਓ ਸੰਗਤ ਤਾਈ,
ਭਾਈ ਕਾਹਨ ਸਿੰਘ ਜੀ ਨੇ ਸਾਰੀ ਸੰਗਤ ਵਿੱਚ ਹੁਕਮਨਾਮੇ ਭੇਜ ਦਿੱਤੇ ਸਾਰੀਆਂ ਸੰਗਤਾਂ ਦੇ ਵਿੱਚ, ਕਿਉਂਕਿ ਪੰਥ ਦੇ ਜਰਨੈਲ ਨੇ ਭਾਈ ਕਾਹਨ ਸਿੰਘ ਜੀ ਇਸ ਵੇਲੇ, ਤੋ ਪੰਥ ਵੱਲੋਂ, ਸਾਰੇ ਪੰਥ ਵੱਲੋਂ ਹੁਕਮਨਾਮੇ ਸਾਰੀਆਂ ਸੰਗਤਾਂ ਨੂੰ ਭੇਜ ਦਿੱਤੇ ਹਨ।
ਅਮ ਤੁਰਕਨ ਸੋ ਕਰ ਲਈ ਗੱਲ,
ਬਾਬਾ ਕਾਹਨ ਸਿੰਘ ਜੀ ਨੇ ਹੁਕਮਨਾਮਿਆਂ ਵਿੱਚ, ਚਿੱਠੀਆਂ ਚ ਸੰਗਤਾਂ ਨੂੰ ਲਿਖ ਕੇ ਭੇਜ ਦਿੱਤਾ ਕਿ ਸੰਗਤ ਜੀ, ਖਾਲਸਾ ਜੀ ਅਸੀਂ ਤੁਰਕਾਂ ਦੇ ਕੋਲੋਂ ਪਰਮਿਸ਼ਨ ਲੈ ਲਈ ਹੈ, ਤੁਰਕਾਂ ਨੇ ਸਾਨੂੰ ਆਗਿਆ ਦੇ ਦਿੱਤੀ ਹੈ, ਕੁਝ ਟੈਕਸ ਲੈਣਾ ਚਾਹੁੰਦੇ ਨੇ, ਉਹਨਾਂ ਨੂੰ ਕੁਝ ਪੈਸੇ ਭਰਾਂਗੇ, 10,000 ਰੁਪਇਆ ਉਹ ਮੇਲਾ ਲਾਉਣ ਦਾ ਮੰਗਦੇ ਨੇ, ਉਹ 10,000 ਰੁਪਇਆ ਭਰ ਕੇ ਸਾਨੂੰ ਜੋੜ ਮੇਲਾ ਲਾਉਣ ਦੀ ਇਜਾਜ਼ਤ ਉਹਨਾਂ ਤੁਰਕਾਂ ਵੱਲੋਂ ਮਿਲ ਚੁੱਕੀ ਹੈ।
ਬੇਸ਼ੱਕ ਆਓ ਸ਼੍ਰੀ ਅੰਮ੍ਰਿਤਸਰ ਚੱਲ,
ਇਸ ਕਰਕੇ ਕੋਈ ਵੀ ਸਿੱਖ ਆਪਣੇ ਮਨ ਵਿੱਚ ਇਹਨਾਂ ਤੁਰਕਾਂ ਦਾ ਡਰ ਨਾ ਰੱਖੇ, ਬੇਸ਼ੱਕ ਨਿਝੱਕ ਹੋ ਕੇ, ਨਿਡਰ ਹੋ ਕੇ ਹਰ ਕੋਈ ਮਾਈ ਭਾਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਜੋੜ ਮੇਲੇ ਵਿੱਚ ਹਾਜ਼ਰੀ ਭਰ ਸਕਦਾ ਹੈ।
ਲਾਹੌਰ ਪਸ਼ੋਰ ਉਹ ਦਿੱਲੀ ਤਾਈ,
ਲਾਹੌਰ ਪਿਸ਼ਾਵਰ ਦਿੱਲੀ ਤੱਕ ਦੀਆਂ ਜਿਹੜੀਆਂ ਸੰਗਤਾਂ ਹਨ,
ਆਈ ਸੰਗਤ ਚੁਤਰਫੋ ਤਾਈ,
ਚਾਰਾਂ ਤਰਫਾਂ ਤੋਂ ਸੰਗਤਾਂ ਚੱਲ ਕੇ ਆਈਆਂ। ਜਦੋਂ ਉਹਨਾਂ ਕੋਲ ਚਿੱਠੀਆਂ ਪਹੁੰਚੀਆਂ ਕਿ ਜੋੜ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਇਆ ਜਾ ਰਿਹਾ ਔਰ ਇਹਦੀ ਤੁਰਕਾਂ ਕੋਲੋਂ ਪਰਮਿਸ਼ਨ ਵੀ ਲੈ ਲਈ ਹੈ, ਔਰ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਜੋੜ ਮੇਲਾ ਲਾ ਲਵੋ, ਇਸ ਕਰਕੇ ਬਾਬਾ ਕਾਹਨ ਸਿੰਘ ਜੀ ਦੇ ਬਚਨਾਂ ਤੇ ਭਰੋਸਾ ਰੱਖ ਕੇ ਬੇਅੰਤ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਦਾ ਜੋੜ ਮੇਲਾ ਮਨਾਉਣ ਵਾਸਤੇ ਇਕੱਤਰ ਹੋਈਆਂ।
ਦੋਹਰਾ ਤੁਰਕਨ ਕੋ ਮੁਖ ਬਨ ਲਿਓ, ਯੋ ਗੱਲ ਭਈ ਮਸ਼ਹੂਰ,
ਇਹ ਗੱਲ ਸਾਰੇ ਪਾਸੇ ਪ੍ਰਗਟ ਹੋ ਗਈ ਕਿ ਬਾਬਾ ਕਾਹਨ ਸਿੰਘ ਜੀ ਨੇ ਤੁਰਕਾਂ ਦਾ ਮੂੰਹ ਬੰਨ ਲਿਆ, ਯਾਨੀ ਕਿ ਤੁਰਕ ਜਿੰਨੇ ਪੈਸੇ ਮੰਗਦੇ ਸਨ ਕਿ ਅਸੀਂ ਇੰਨੇ ਪੈਸੇ ਲਵਾਂਗੇ ਜੇ ਤੁਸੀਂ ਮੇਲਾ ਲਾਉਣਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਤੇ ਉਹਨਾਂ ਨੂੰ ਪੈਸੇ ਦੇਣੇ ਮੁਕਰਰ ਕਰ ਦਿੱਤੇ ਗਏ ਨੇ ਕਿ ਮੇਲੇ ਤੋਂ ਬਾਅਦ ਅਸੀਂ ਤੁਹਾਨੂੰ ਪੈਸੇ ਤਾਰਾਂਗੇ, ਤੇ ਇਹ ਗੱਲ ਸਾਰੇ ਪਾਸੇ ਬਾਬਾ ਕਾਹਨ ਸਿੰਘ ਜੀ ਦੀ ਪ੍ਰਗਟ ਹੋ ਗਈ।
ਕਸਮ ਕੁਰਾਨ ਤੁਰਕਨ ਕਰੀ, ਪਯੋ ਸਿੱਖਨ ਪਾਉ ਦੂਰ,
ਔਰ ਮੁਸਲਮਾਨਾਂ ਨੇ, ਤੁਰਕਾਂ ਨੇ ਕੁਰਾਨ ਦੀ ਕਸਮ ਵੀ ਖਾਧੀ, ਉਹਨਾਂ ਨੇ ਕਸਮਾਂ ਵੀ ਖਾਧੀਆਂ ਕੁਰਾਨ ਦੀਆਂ ਕਿ ਅਸੀਂ ਕਸਮ ਖਾਂਦੇ ਹਾਂ ਕਿ ਜਿੰਨੀ ਸੰਗਤ ਇੱਥੇ ਆਵੇਗੀ ਅਸੀਂ ਕਿਸੇ ਦੀ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਕਰਾਂਗੇ। ਤੋ ਇਸ ਪ੍ਰਕਾਰ ਨਾਲ ਸਾਰੇ ਤੁਰਕਾਂ ਦੇ ਮੂੰਹ ਬੰਨ ਲਏ, ਤੋ ਇਧਰ ਸਿੱਖਾਂ ਦੇ ਮਨ ਦਾ ਵੀ ਜਿਹੜਾ ਭਾਉ ਸੀ, ਡਰ ਸੀ, ਉਹ ਦੂਰ ਹੋ ਗਿਆ, ਤੇ ਨਿਡਰ ਹੋ ਕੇ, ਨਿਰਭਉ ਹੋ ਕੇ, ਤੁਰਕਾਂ ਤੋਂ ਬੇਖੌਫ ਹੋ ਕੇ ਜਿਹੜੀ ਆਮ ਸੰਗਤ ਸੀ, ਘਰਾਂ ਵਿੱਚ ਗ੍ਰਿਸਤੀ ਸਿੱਖ ਸਨ ਰਹਿਣ ਵਾਲੇ, ਉਹ ਵੀ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ।
ਸਿੰਘਨ ਉਹ ਤੁਰਕਾਨ ਨੇ जब कर लियो करार।
इस तरह सिंघां ते तुरकां दा इह करारनामा हो गया। 10,000 रुपया देना उन्हां नूं उस वेले मुकरर कर दिता गया।
संगत की राखी रखो देश तुरकन लिखे इश्तिहार।
उन्हां तुरकां कोलों इश्तिहार जारी करवा दिते कि जिहड़ी संगत रस्ते विच आउणी है ते रस्ते विच आउंदे कोई नवाब जिहड़े ने जां रस्ते विच जिहड़ियां थाने लगे ने चौंकियां लगियां होईयां ने उत्थों संगत लंघ के आवे ते उह उन्हां नूं तंग ना करन कि असीं तुहानूं इत्थों लंघण नहीं देना जां उन्हां दे जान माल दा कोई नुकसान ना करन। ਇਹ ਇਸ਼ਤਿਹਾਰ ਵੀ ਬਾਬਾ ਕਾਹਨ ਸਿੰਘ ਜੀ ਨੇ ਜਾਰੀ ਕਰਵਾ ਦਿੱਤੇ ਕਿ ਕੋਈ ਵੀ ਮਾਈ ਭਾਈ ਆਵੇ ਰਸਤੇ ਵਿੱਚ ਵੀ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਨਾ ਆਵੇ।
ਜੋ ਭਾਈ ਤੁਰਕਨ ਲਿਖਿਓ ਨਿਜ ਠਾਣੇ ਦਾਰਨ।
ਤੁਰਕਾਂ ਨੇ ਲਾਹੌਰ ਤੋਂ ਇਹ ਚਿੱਠੀਆਂ ਜਾਰੀ ਕਰ ਦਿੱਤੀਆਂ ਜਿਹੜੇ ਜਿਹੜੇ ਇਹਨਾਂ ਦੇ ਥਾਣੇਦਾਰ ਸਨ ਰਸਤੇ ਵਿੱਚ ਥਾਣੇ ਪਾਏ ਹੋਏ ਸੀ ਨੇੜੇ ਤੇੜੇ ਉਹਨਾਂ ਥਾਣੇਦਾਰਾਂ ਨੂੰ ਚਿੱਠੀਆਂ ਲਿਖ ਕੇ ਭੇਜ ਦਿੱਤੀਆਂ ਕਿ ਗੁਰੂ ਦੀਆਂ ਜਿਹੜੀਆਂ ਸੰਗਤਾਂ ਆਉਣਗੀਆਂ ਸਿੱਖ ਆਉਣਗੇ ਉਹਨਾਂ ਨੂੰ ਰਸਤੇ ਵਿੱਚ ਕਿਸੇ ਨੇ ਕੋਈ ਰੋਕ ਟੋਕ ਨਹੀਂ ਕਰਨੀ।
ਹੋਏ ਨਾ ਦੰਗੋ ਕਉ ਸੰਗਤ ਵਾਰਨ।
ਕਿਸੇ ਸੰਗਤ ਦੇ ਨਾਲ ਕਿਸੇ ਸਿੱਖ ਦੇ ਨਾਲ ਰਸਤੇ ਵਿੱਚ ਕੋਈ ਦੰਗਾ ਨਹੀਂ ਕਰਨਾ ਕੋਈ ਲੜਾਈ ਕੋਈ ਝਗੜਾ ਨਹੀਂ ਕਰਨਾ।
ਅੰਮ੍ਰਿਤ ਸਰ ਇਨ ਦਿਓ ਪਹੁੰਚਾਏ।
ਔਰ ਉਹਨਾਂ ਨੂੰ ਬਿਨਾਂ ਕਿਸੇ ਰਸਤੇ ਦੀ ਰੁਕਾਵਟ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਦੇਣਾ ਹੈ।
ਰੱਖੋ ਹਿਫਾਜ਼ਤ ਇਨ ਕੋ ਰਾਹ।
ਸਗੋਂ ਰਸਤੇ ਵਿੱਚ ਤੁਸੀਂ ਇਹਨਾਂ ਦੀ ਹਿਫਾਜ਼ਤ ਕਰਨੀ ਹੈ ਕਿ ਕੋਈ ਹੋਰ ਮੁਲਖਈਆ ਉਹਨਾਂ ਤੇ ਚੜ ਕੇ ਨਾ ਆ ਜਾਵੇ ਇਹਨਾਂ ਦੇ ਰਸਤੇ ਵਿੱਚ ਵੀ ਹਿਫਾਜ਼ਤ ਕਰਨੀ ਹੈ।
ਦੋਹਰਾ 10,000 ਦਮ ਲਿਖ ਹੋਤੇ ਸੋ ਜੋ ਮੇਲੇ ਮਾਏ।
10,000 ਰੁਪਈਏ ਦਮੜੇ ਦੇਣ ਦਾ ਇਕਰਾਰ ਕੀਤਾ ਗਿਆ ਕਿ 10 ਦਿਨ ਦਾ ਜੋੜ ਮੇਲਾ ਹੋਵੇਗਾ ਔਰ ਉਸ 10 ਦਿਨ ਦੇ ਜੋੜ ਮੇਲੇ ਦੇ 10,000 ਰੁਪਈਏ 1,000 ਰੁਪਈਆ ਪ੍ਰਤੀ ਦਿਨ 10,000 ਰੁਪਈਆ ਜਿਹੜਾ ਹੈ ਉਹ ਸਰਕਾਰੀ ਖਜ਼ਾਨਿਆਂ ਵਿੱਚ ਦਿੱਤਾ ਜਾਵੇਗਾ।
10 ਦਿਨ ਲੋ ਮੇਲਾ ਰਹੇ ਰੱਖਿਓ ਹਿਫਾਜ਼ਤ ਤਾਏ।
10 ਦਿਨਾਂ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋੜ ਮੇਲਾ ਰਹੇਗਾ ਔਰ ਇਸ ਜੋੜ ਮੇਲੇ ਦੇ ਦੌਰਾਨ ਤੁਹਾਡੀ ਜਿਹੜੀ ਫੌਜ ਹੈ ਸਿਪਾਹੀ ਨੇ ਉਹ ਆਈ ਹੋਈ ਸਾਰੀ ਸੰਗਤ ਦੀ ਹਿਫਾਜ਼ਤ ਕਰਨਗੇ ਉਹਨਾਂ ਦਾ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ। ਇਹ ਇਕਰਾਰਨਾਮਾ ਭਾਈ ਕਾਹਨ ਸਿੰਘ ਜੀ ਨੇ ਕੀਤਾ ਲਾਹੌਰ ਦੇ ਸੂਬੇਦਾਰ ਨਾਲ।
ਸੋਰਠਾ ਠੱਠੀ ਸਿੱਖਣ ਚਿੱਤ ਤਾਰ ਯਾਹੂ ਤੇ ਸੰਸੋ ਗਯੋ।
ਹੁਣ ਸਿੰਘਾਂ ਦੇ ਮਨਾਂ ਦੇ ਵਿੱਚ ਇਹ ਗੱਲ ਦਾ ਨਿਸ਼ਚਾ ਬੱਝ ਗਿਆ ਕਿ ਹੁਣ ਅਸੀਂ ਬੇਫਿਕਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਕਰ ਸਕਦੇ ਹਾਂ। ਜਿਹੜੇ ਸਿੰਘ ਜੰਗਲਾਂ ਵਿੱਚ ਸਨ ਉਹਨਾਂ ਨੂੰ ਵੀ ਨਿਕਲਣ ਦਾ ਮੌਕਾ ਮਿਲ ਗਿਆ ਕਿ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਨਾਲੇ ਦਰਸ਼ਨ ਕਰਾਂਗੇ ਨਾਲੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਕਰਾਂਗੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਾਂਗੇ।
ਮਾਰੇ ਜੋ ਸਤਿਗੁਰ ਦੁਆਰ ਜੀਵਨ ਤੇ ਮਰਨੋ ਪਲੋ।
ਪਰ ਤਿਆਰ ਬਰ ਤਿਆਰ ਸਿੰਘਾਂ ਨੇ ਇਹ ਵੀ ਆਪਣੇ ਮਨ ਚ ਠਾਣ ਲਈ ਗਏ ਜੇ ਤੁਰਕ ਹਮਲਾ ਵੀ ਕਰਨਗੇ ਤੇ ਘੱਟੋ ਘੱਟ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਮੂਹਰੇ ਸਾਡੀਆਂ ਸ਼ਹੀਦੀਆਂ ਹੋਣਗੀਆਂ ਇਹਦੇ ਤੋਂ ਚੰਗੀ ਮੌਤ ਹੋਰ ਕਿਹੜੀ ਹੋ ਸਕਦੀ ਹੈ। ਇਹ ਵੀ ਨਿਸ਼ਚਾ ਸਿੰਘਾਂ ਨੇ ਠਾਣ ਲਿਆ ਕਿ ਜੇ ਹਮਲਾ ਕਰਨਗੇ ਵੀ ਤੁਰਕ ਤੇ ਉੱਥੇ ਲੜਾਈ ਹੋਵੇਗੀ ਜੰਗ ਹੋਵੇਗਾ ਯੁੱਧ ਹੋਵੇਗਾ ਤੇ ਸਤਿਗੁਰਾਂ ਦੇ ਦੁਆਰ ਤੇ ਜੇ ਸਾਡਾ ਮਰਨਾ ਵੀ ਹੋਵੇਗਾ ਤੇ ਸਾਡਾ ਮਰਨਾ ਭਲਾ ਹੋਵੇਗਾ ਸਕਾਰਥਾ ਹੋਵੇਗਾ।
ਜੋ ਭਾਈ ਤਬ ਸਿੱਖ ਸੰਗਤ ਬਹੁ ਚਲ ਆਏ।
ਇਸ ਪ੍ਰਕਾਰ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਈਆਂ ਹਨ।
ਆਨ ਚੜਾਵੇ ਬਹੁਤ ਚੜਾਏ,
ਅਨੇਕਾਂ ਪ੍ਰਕਾਰ ਦੇ ਚੜਾਵੇ ਲਿਆ ਕੇ ਉਹਨਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਰਾਮਦਾਸ ਜੀ ਦੇ ਪਾਵਨ ਦਰਬਾਰ ਵਿੱਚ ਚੜਾਏ ਹਨ।
ਦਰਬ ਬਹੁਤ ਸੋ ਚੜਤੀ ਕਰੀ।
ਹੁਣ ਸੰਗਤ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਆਈ ਹੈ, ਉਹਨਾਂ ਵੱਲੋਂ ਮਾਇਆ ਆਈ ਹੈ, ਦਸਵੰਧ ਦੀ ਮਾਇਆ ਕਈ ਸਿੱਖਾਂ ਨੇ ਆਪਣੇ ਘਰਾਂ ਚ ਕੱਢ ਕੇ ਰੱਖੀ ਹੋਈ ਸੀ। ਉਹ ਦਸਵੰਧ ਦੀ ਮਾਇਆ ਇਕੱਠੀ ਕਰਕੇ ਲਿਆਏ ਨੇ ਔਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਦਰਬਾਰ ਦੇ ਵਿੱਚ ਉਹ ਦਸਵੰਧ ਦੀ ਮਾਇਆ ਭੇਟ ਕੀਤੀ ਹੈ।
ਦੇ ਤੁਰ ਕਨਬੋ ਬਾਕੀ ਤਰੀ
ਔਰ ਉਹਦੇ ਵਿੱਚੋਂ 10,000 ਰੁਪਈਆ ਪਹਿਲੇ ਦਿਨ ਦੀ ਇੰਨੀ ਆਮਦਨ ਹੋਈ ਕਿ ਉਸ ਆਮਦਨ ਦੇ ਵਿੱਚੋਂ 10,000 ਰੁਪਈਆ ਪਹਿਲੇ ਦਿਨ ਹੀ ਤੁਰਕਾਂ ਨੂੰ ਕੱਢ ਕੇ ਦੇ ਦਿੱਤਾ।
ਦੇਖ ਬੰਦਈਆਂ ਜਲਤੀ ਆਵੇ
ਉਧਰ ਬੰਦਈ ਸਿੱਖ ਵੀ ਉੱਥੇ ਇਕੱਠੇ ਹੋਏ ਹੋਏ ਸਨ। ਜਦੋਂ ਬੰਦਈ ਸਿੱਖਾਂ ਨੇ ਵੇਖਿਆ ਕਿ ਮਾਇਆ ਤਾਂ ਬਹੁਤ ਆ ਰਹੀ ਹੈ, ਗੁਰੂ ਦਰਬਾਰ ਦੇ ਵਿੱਚ ਚੜਾਵਾ ਬਹੁਤ ਆ ਰਿਹਾ,
ਲੱਗੇ ਮੰਗਣ ਕਰ ਚੜਤੀ ਦਾਵੇ
ਉਹ ਆ ਕੇ ਦਾਵਾ ਕਰਨ ਲੱਗੇ, ਕਹਿੰਦੇ ਜੀ ਜਿੰਨਾ ਚੜਾਵਾ ਇੱਥੇ ਆ ਰਿਹਾ ਇਸ ਚੜਾਵੇ ਵਿੱਚੋਂ ਅੱਧਾ ਹਿੱਸਾ ਤੁਸੀਂ ਸਾਨੂੰ ਦੇਣਾ। ਜਿਹੜੇ ਬੰਦਈ ਸਨ ਉਹਨਾਂ ਵੇਖਿਆ ਵੀ ਮਾਇਆ ਹੀ ਬੜੀ ਆ ਰਹੀ, ਪਹਿਲੇ ਦਿਨ ਹੀ ਇੰਨੀ ਮਾਇਆ ਆ ਗਈ, 10,000 ਰੁਪਈਆ ਤੁਰਕਾਂ ਨੂੰ ਵੀ ਦੇ ਦਿੱਤਾ, ਫਿਰ ਵੀ ਵੱਧ ਗਈ ਹੈ। ਅਗਲੇ ਦਿਨ ਉਹਨਾਂ ਨੇ ਆ ਕੇ ਰੋਲਾ ਪਾ ਦਿੱਤਾ, ਦਾਵਾ ਕਰ ਦਿੱਤਾ, ਕਹਿਣ ਲੱਗੇ ਜਿੰਨੀ ਇੱਥੇ ਮਾਇਆ ਆ ਰਹੀ ਹੈ ਚੜਾਵੇ ਦੀ ਉਹਦੇ ਵਿੱਚੋਂ ਅੱਧਾ ਹਿੱਸਾ ਸਾਡਾ ਬੰਦਈਆਂ ਦਾ ਹੋਵੇਗਾ। ਖਾਲਸੇ ਨੇ ਆਖਿਆ, ਖਾਲਸਾ ਜੀ ਇਹ ਸਾਰੀ ਮਾਇਆ ਪੰਥ ਦੀ ਸਾਂਝੀ ਹੈ, ਤੁਸੀਂ ਵੰਡੀਆਂ ਕਿਉਂ ਪਾਉਂਦੇ ਹੋ, ਪੰਥ ਦੇ ਵਿੱਚ ਸ਼ਾਮਲ ਹੋ ਜਾਓ, ਜਿਹੜਾ ਪੰਥ ਦਾ ਵਰਤਾਰਾ ਪੰਥ ਦੇ ਹਿੱਸੇ ਆਵੇਗਾ ਉਹਦੇ ਵਿੱਚੋਂ ਜਿੰਨਾ ਵਰਤਾਰਾ ਤੁਹਾਡਾ ਬਣੇਗਾ ਤੁਹਾਨੂੰ ਵੀ ਮਿਲੇਗਾ। ਪਰ ਬੰਦਈ ਇਸ ਗੱਲ ਤੇ ਅੜ ਗਏ, ਕਹਿਣ ਲੱਗੇ ਜੀ ਅਸੀਂ ਤਾਂ ਅੱਧਾ ਹਿੱਸਾ ਲੈਣਾ, ਜਿੰਨੀ ਮਾਇਆ ਆਵੇਗੀ ਅੱਧਾ ਖਾਲਸੇ ਪੰਥ ਦਾ ਤੱਤ ਖਾਲਸੇ ਦਾ ਅੱਧਾ ਸਾਡਾ ਬੰਦਈਆਂ ਦਾ ਹੋਵੇਗਾ।
ਕਯੋ ਖਾਲਸੋ ਤੁਮ ਦਾਵੋ ਕਾਹੇ,
ਖਾਲਸੇ ਨੇ ਅੱਗੋਂ ਜਵਾਬ ਦਿੱਤਾ, ਆਖਿਆ ਉਹ ਬੰਦਈ ਸਿੱਖੋ ਦੱਸੋ ਤੁਹਾਡਾ ਇਸ ਵਿੱਚ ਕਿਸ ਗੱਲ ਦਾ ਦਾਵਾ ਹੈ।
ਤੁਮ ਹਮ ਮੇਲ ਰੱਖਿਓ ਕੋ ਨਾਏ,
ਤੁਹਾਡਾ ਤਾਂ ਸਾਡੇ ਨਾਲ ਮੇਲ ਹੀ ਨਹੀਂ ਹੈ, ਤੁਸੀਂ ਆਪਣੀ ਮਰਿਆਦਾ ਹੀ ਵੱਖਰੀ ਚਲਾ ਲਈ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਖਾਲਸਾ ਜੀ ਕੋਈ ਇਸ ਪ੍ਰਕਾਰ ਦੀ ਕੋਈ ਇੱਕ ਵਾਰੀ ਉਹਨਾਂ ਨੇ ਪਹਿਲਾਂ ਕਹਿ ਦਿੱਤਾ ਵੀ ਫਤਿਹ ਦਰਸ਼ਨ ਕੀ, ਪਰ ਬਾਅਦ ਵਿੱਚ ਜਿਹੜੇ ਉਹਨਾਂ ਦੇ ਅਨਿਆਈ ਸਨ ਉਹਨਾਂ ਨੇ ਇਹ ਗੱਲ ਬਹੁਤੀ ਕਰਕੇ ਬਣਾ ਲਈ। ਕਿਉਂਕਿ ਸੁਭਾਵਕ ਹੈ ਅੱਜ ਵੀ ਸਾਡੀਆਂ ਅਨੇਕਾਂ ਸੰਪਰਦਾਵਾਂ ਨੇ, ਕਿਸੇ ਮਹਾਤਮਾ ਨੇ ਕਿਸੇ ਮਹਾਂਪੁਰਸ਼ ਨੇ ਇਹ ਨਹੀਂ ਕਿਹਾ ਕਿ ਤੁਸੀਂ ਸਾਡੀਆਂ ਤਸਵੀਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪੂਜੋ, ਕਿਸੇ ਮਹਾਤਮਾ ਕਿਸੇ ਮਹਾਂਪੁਰਸ਼ ਨੇ ਨਹੀਂ ਆਖਿਆ। ਪਰ ਜਿਹੜੇ ਅੱਗੋਂ ਉਹਨਾਂ ਦੇ ਚੇਲੇ ਹੁੰਦੇ ਨੇ ਉਹ ਚੇਲੇ ਉਹਨਾਂ ਦੀਆਂ ਤਸਵੀਰਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪੂਜੀ ਜਾਂਦੇ ਨੇ। ਅੱਜ ਸਾਡੇ ਵੇਖਦਿਆਂ ਵੀ ਇਹ ਵਰਤਾਰਾ ਵਰਤਦਾ ਹੈ। ਤੋ ਹਮੇਸ਼ਾ ਜਿਹੜੇ ਚੇਲੇ ਹੁੰਦੇ ਨੇ ਉਹ ਉਡਾ ਦਿੰਦੇ ਨੇ, ਕਹਿੰਦੇ ਨੇ ਨਾ ਜਿਵੇਂ ਸਿਆਣਿਆਂ ਦੀ ਕਹਾਵਤ ਹੈ ਵੀ ਪੀਰ ਨਹੀਂ ਉੱਡਦੇ ਮੁਰੀਦ ਉਡਾ ਦਿੰਦੇ ਨੇ, ਉਹ ਮੁਰੀਦ ਜਿਹੜੇ ਨੇ ਉਹ ਅੱਗੇ ਗੱਲ ਵਧਾ ਦਿੰਦੇ ਨੇ, ਨਹੀਂ ਜੀ ਅਸੀਂ ਤਾਂ ਇਸੇ ਤਰ੍ਹਾਂ ਕਰਨਾ ਵੀ ਸਾਡੇ ਮਹਾਂਪੁਰਸ਼ਾਂ ਨੇ ਗੱਲ ਕਹੀ ਹੈ। ਗੁਰੂ ਦੀ ਮਰਿਆਦਾ ਕੀ ਕਹਿੰਦੀ ਹੈ, ਉਧਰ ਧਿਆਨ ਨਹੀਂ ਹੈ, ਕਹਿੰਦੇ ਜੀ ਸਾਡਿਆਂ ਨੇ ਸਾਡੇ ਜਿਹੜੇ ਮੁਖੀ ਨੇ ਉਹਨਾਂ ਨੇ ਸਾਨੂੰ ਇਹ ਦੱਸਿਆ ਅਸੀਂ ਤਾਂ ਇਸੇ ਤਰ੍ਹਾਂ ਕਰਨਾ। ਉਹਨਾਂ ਨੂੰ ਲੱਖ ਕਹੀ ਜਾਓ ਵੀ ਪੰਥ ਦੀ ਮਰਿਆਦਾ ਇਸ ਤਰ੍ਹਾਂ ਹੈ, ਖਾਲਸੇ ਦੀ ਰੀਤ ਇਸ ਤਰ੍ਹਾਂ ਦੀ ਹੈ, ਉਹ ਨਹੀਂ ਮੰਨਦੇ, ਕਹਿੰਦੇ ਨਾ ਜੀ ਸਾਡੇ ਸੰਤਾਂ ਨੇ ਸਾਡੇ ਮਹਾਂਪੁਰਸ਼ਾਂ ਨੇ ਸਾਨੂੰ ਇਸ ਤਰ੍ਹਾਂ ਕਿਹਾ ਅਸੀਂ ਤਾਂ ਇਸੇ ਤਰ੍ਹਾਂ ਹੀ ਕਰਨਾ, ਜਿਹੜੇ ਸਾਡੇ ਮੁਖੀ ਨੇ ਉਹਨਾਂ ਨੇ ਇਸ ਤਰ੍ਹਾਂ ਕਿਹਾ। ਏਦਾਂ ਹੀ ਇਹ ਬੰਦਈ ਸਨ ਤੇ ਸਿੰਘਾਂ ਨੇ ਆਖਿਆ ਬਈ ਤੁਹਾਡਾ ਸਾਡੇ ਨਾਲ ਕਾਹਦਾ ਮੇਲ ਹੈ, ਤੁਹਾਡੀ ਰਵਾਇਤ ਵੱਖਰੀ ਹੈ, ਤੁਹਾਡੀ ਰੀਤ ਵੱਖਰੀ ਹੈ, ਤੁਸੀਂ ਆਪਣੀ ਮਰਿਆਦਾ ਖਾਲਸੇ ਪੰਥ ਨਾਲੋਂ ਵੱਖਰੀ ਕੀਤੀ ਹੋਈ ਹੈ।
ਤੁਮ ਫਤਿਹ ਦਰਸ਼ਨੀ ਹਮ ਗੁਰ ਕਹਿ ਫਤਿਹ,
ਅਸੀਂ ਜਦੋਂ ਆਪਸ ਵਿੱਚ ਮਿਲਦੇ ਹਾਂ ਗੱਜ ਕੇ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਤੁਸੀਂ ਜਦੋਂ ਆਪਸ ਵਿੱਚ ਮਿਲਦੇ ਹੋ, ਜੋ ਕਿ ਬੰਦਈਆਂ ਨੇ ਮਰਿਆਦਾ ਅੱਗੇ ਪੱਕੀ ਕਰ ਲਈ ਸੀ ਨਾ, ਲੀਹ ਪਾ ਦਿੱਤੀ ਸੀ ਅੱਗੇ ਚਲਾ ਹੀ ਦਿੱਤੀ ਸੀ, ਕਹਿੰਦੇ ਤੁਸੀਂ ਜਦੋਂ ਮਿਲਦੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਬੁਲਾਉਣ ਦੀ ਬਜਾਏ ਕਹਿੰਦੇ ਹੋ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ, ਤੁਸੀਂ ਤਾਂ ਫਤਿਹ ਦਰਸ਼ਨ ਕੀ ਬੁਲਾਉਂਦੇ ਹੋ, ਤੁਹਾਡਾ ਸਾਡੇ ਨਾਲ ਕਿਸ ਗੱਲੋਂ ਮੇਲ ਹੈ।
ਤੁਮ ਬਿਸ਼ਨੋਈ ਹਮ ਚਾਰ ਬਰਨ ਮਤੇ,
ਤੁਸੀਂ ਬਿਸ਼ਨੋਈ ਬਣੇ ਹੋਏ ਹੋ, ਆਪਣੇ ਆਪ ਨੂੰ ਵੈਸ਼ਨਵ ਮਤ ਦੇ ਕਹਾਉਂਦੇ ਹੋ, ਲਸਣ ਤੁਸੀਂ ਨਹੀਂ ਵਰਤਦੇ, ਪਿਆਜ਼ ਤੁਸੀਂ ਨਹੀਂ ਵਰਤਦੇ ਆਪਣੇ ਲੰਗਰਾਂ ਵਿੱਚ, ਤੁਸੀਂ ਪੂਰਨ ਤੌਰ ਤੇ ਵੈਸ਼ਨਵੀ ਬਿਰਤੀ ਧਾਰਨ ਕਰ ਲਈ ਹੈ, ਅਸੀਂ ਚਾਰ ਵਰਨਾਂ ਦੇ ਸਾਰੇ ਸਿੱਖ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਰਹਿੰਦੇ ਹਾਂ।
ਤੁਮ ਸੂਹੋ ਪੈਰੋ ਹਮ ਲਾਵੇ ਨਾ ਅੰਗ,
ਤੁਸੀਂ ਸੂਹਾ ਪਹਿਨਦੇ ਹੋ, ਸੂਹੇ ਰੰਗ ਦੇ ਦਸਤਾਰ ਤੁਸੀਂ ਆਪਣੇ ਸਿਰਾਂ ਤੇ ਬੰਨਦੇ ਹੋ, ਅਸੀਂ ਸੂਹਾ ਆਪਣੇ ਸਰੀਰ ਤੇ ਅੰਗੀਕਾਰ ਨਹੀਂ ਕਰਦੇ, ਅਸੀਂ ਨੀਲੇ ਰੰਗ ਦੇ ਦਸਤਾਰੇ ਸੁਰਮਈ ਰੰਗ ਦੇ ਜਿਹੜੇ ਦਸਤਾਰੇ ਨੇ ਉਹ ਸਜਾਉਂਦੇ ਹਾਂ, ਤੁਹਾਡੀ ਸਾਡੀ ਮਰਿਆਦਾ ਹੀ ਇੱਕ ਨਹੀਂ ਰਹੀ ਤੇ ਤੁਹਾਡਾ ਹਿੱਸਾ ਕਿਵੇਂ ਬਣਦਾ ਇੱਥੇ ਗੁਰੂ ਘਰ ਵਿੱਚ? ਹਾਂ, ਜੇ ਤੁਸੀਂ ਮਰਿਆਦਾ ਸਾਡੇ ਵਰਗੀ ਧਾਰਨ ਕਰੋ, ਗੁਰੂ ਪੰਥ ਵਰਗੀ ਮਰਿਆਦਾ ਦੇ ਧਾਰਨੀ ਹੋਵੋ ਤੇ ਤੁਹਾਡਾ ਹਿੱਸਾ ਵੀ ਬਣਦਾ। ਪਰ ਜੇ ਤੁਹਾਡੀ ਮਰਿਆਦਾ ਖਾਲਸੇ ਪੰਥ ਵਾਲੀ ਨਹੀਂ ਰਹੀ, ਬਿਲਕੁਲ ਇਹ ਸੁਭਾਵਿਕ ਗੱਲ ਹੈ, ਇਹ ਜਾਇਜ਼ ਗੱਲ ਸੀ ਜੋ ਸਿੰਘ ਕਹਿ ਰਹੇ ਨੇ ਕਿ ਜਦੋਂ ਤੁਹਾਡੀ ਮਰਿਆਦਾ ਹੀ ਸਿੰਘਾਂ ਨਾਲ ਨਹੀਂ ਰਲਦੀ, ਤੁਸੀਂ ਆਪਣੀ ਵੱਖਰੀ ਮਰਿਆਦਾ ਤੋੜ ਲਈ ਤੇ ਫਿਰ ਤੁਹਾਡਾ ਹਿੱਸਾ ਕਿਸ ਗੱਲ ਦਾ? ਤੁਸੀਂ ਕਿਸ ਗੱਲ ਦਾ ਹਿੱਸਾ ਮੰਗਦੇ ਹੋ ਇੱਥੇ? ਕਿਸ ਗੱਲੋਂ ਦਾਵਾ ਕਰਦੇ ਹੋ? ਤੁਸੀਂ ਫਿਰ ਸੂਹੇ ਰੰਗ ਦੇ ਕੱਪੜੇ ਧਾਰਨ ਕਰਦੇ ਹੋ?
ਹਮ ਪੈਰੇ ਸੁਰਮਈ ਤੁਮ ਰਹੋ ਸੰਗ।
ਤੁਸੀਂ ਸਾਡੇ ਨਾਲ ਰਹਿੰਦੇ ਵੇਖਦੇ ਵੀ ਰਹੇ ਹੋ ਕਿ ਅਸੀਂ ਆਪਣੇ ਸਰੀਰ ਦੇ ਉੱਤੇ ਸੁਰਮਈ ਰੰਗ ਦੇ ਬਸਤਰ ਯਾਨੀ ਕਿ ਨੀਲੇ ਰੰਗ ਦੇ ਬਸਤਰ ਜਿਹੜੇ ਨੇ ਉਹ ਧਾਰਨ ਕਰਕੇ ਰੱਖਦੇ ਹਾਂ।
ਨਹੀਂ ਅੰਮ੍ਰਿਤ ਸਰ ਤੁਮ ਕਹੋ ਥਾਏ।
ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਤੁਹਾਡੀ ਜਗ੍ਹਾ ਨਹੀਂ ਹੈ, ਇਹ ਗੁਰੂ ਖਾਲਸੇ ਪੰਥ ਦੀ ਜਗ੍ਹਾ ਹੈ, ਇਹ ਸਥਾਨ ਗੁਰੂ ਖਾਲਸੇ ਪੰਥ ਦਾ ਹੈ।
ਨੈ ਲਿਓ ਚੜਾਵੋ ਅੱਗੇ ਤੁਸਾਏ।
ਜਾਂ ਤਾਂ ਹੋਵੇ ਨਾ ਕਿ ਪਹਿਲਾਂ ਤੁਸੀਂ ਇੱਥੋਂ ਚੜਾਵਾ ਲੈਂਦੇ ਰਹੇ ਹੋ ਤੇ ਹੁਣ ਵੀ ਤੁਸੀਂ ਚੜਾਵਾ ਲਵੋ। ਜਦੋਂ ਮੁੱਢ ਤੋਂ ਤੁਹਾਨੂੰ ਇੱਥੋਂ ਦਾ ਚੜਾਵਾ ਨਹੀਂ ਦਿੱਤਾ ਗਿਆ ਤੇ ਹੁਣ ਨਵੀਂ ਫਿਰਤ ਪਾ ਕੇ ਤੁਹਾਨੂੰ ਇੱਥੋਂ ਦੇ ਚੜਾਵੇ ਦਾ ਅੱਧ ਕਿਉਂ ਦਿੱਤਾ ਜਾਵੇ?
ਉਤੋ ਬੰਦਈਆਂ ਚਿੱਤ ਬੜ ਗਰਬ।
ਬੰਦਈ ਬੜੇ ਹੰਕਾਰੇ ਹੋਏ ਸਨ, ਉਹਨਾਂ ਦੇ ਮਨ ਵਿੱਚ ਬੜੀ ਜ਼ਿਆਦਾ ਹੈਂਕੜ ਸੀ।
ਬਣੋਗੇ ਬੰਦੇ ਕੀ ਸੰਗਤ ਸਰਬ।
ਕਹਿੰਦੇ ਅਸੀਂ ਬੰਦੇ ਦੀ ਸੰਗਤ ਦੇ ਬੰਦਈ ਹਾਂ, ਸਾਨੂੰ ਬੰਦਾ ਸਿੰਘ ਬਹਾਦਰ ਨੇ ਬੜੀਆਂ ਬੜੀਆਂ ਕਰਾਮਾਤਾਂ ਦਿੱਤੀਆਂ ਹੋਈਆਂ, ਸਾਨੂੰ ਬੰਦਾ ਸਿੰਘ ਬਹਾਦਰ ਨੇ ਬੜੀਆਂ ਬੜੀਆਂ ਅਜ਼ਮਤਾਂ ਦਿੱਤੀਆਂ ਹੋਈਆਂ ਨੇ।
ਸਤਿਗੁਰ ਦੇ ਗਏ ਉਹ ਬੰਦੇ ਕਰਾਮਾਤ।
ਗੁਰੂ ਕਲਗੀਧਰ ਜੀ ਨੇ ਬੰਦਾ ਸਿੰਘ ਨੂੰ ਕਰਾਮਾਤਾਂ ਦਿੱਤੀਆਂ ਸਨ ਤੇ ਬੰਦਾ ਸਿੰਘ ਨੇ ਅੱਗੋਂ ਇਹ ਕਰਾਮਾਤਾਂ ਸਾਨੂੰ ਦਿੱਤੀਆਂ ਹਨ।
ਕੋ ਰਹਿਓ ਨਾ ਸੋਡੀ ਕਰਨ ਯੋਗ ਬਾਤ।
ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਕੋਈ ਹੋਰ ਸੋਢੀ ਨਹੀਂ ਰਿਹਾ ਕੁਝ ਕਰਨ ਯੋਗ। ਹੁਣ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਅਸੀਂ ਹਾਂ ਸਭ ਕੁਝ ਕਰਨ ਕਰਾਵਣ ਯੋਗ।
ਸਮਝੇ ਨਾ ਮੂਰਖ ਪੰਥ ਕੀਓ ਖਲਾ।
ਹੁਣ ਇਹਨਾਂ ਬੰਦਈਆਂ ਨੂੰ ਇਹ ਨਹੀਂ ਪਤਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਵੀ ਗੁਰੂ ਸਾਹਿਬ ਨੇ ਪੰਥ ਨਾਲ ਰਲਾਇਆ, ਉਹਨਾਂ ਨੂੰ ਪੰਥ ਨਾਲੋਂ ਵੱਖਰਾ ਨਹੀਂ ਸੀ ਕੀਤਾ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪੰਥ ਦੇ ਨਾਲ ਖੜਾ ਕੀਤਾ, ਪੰਥ ਦੇ ਨਾਲ ਮਿਲਾ ਕੇ ਉਹਨਾਂ ਨੂੰ ਵੀ ਖੰਡੇ ਦੀ ਪੌਲ ਚੁਕਾ ਕੇ ਸਿੰਘ ਸਜਾ ਕੇ ਪੰਥ ਵਿੱਚ ਮਿਲਾਇਆ।
ਯਾ ਮੈਂ ਪਾਈ ਸਭ ਗੁਰ ਕਲਾ।
ਤੇ ਗੁਰੂ ਸਾਹਿਬ ਨੇ ਜਿਹੜੀ ਕਲਾ ਦਿੱਤੀ ਉਹ ਕੱਲੀ ਬਾਬਾ ਬੰਦਾ ਸਿੰਘ ਜੀ ਨੂੰ ਨਹੀਂ ਦਿੱਤੀ, ਉਹ ਕਲਾ ਗੁਰਦੇਵ ਨੇ ਸਾਰੇ ਪੰਥ ਨੂੰ ਦਿੱਤੀ। ਔਰ ਜਦੋਂ ਪੰਥ ਨੂੰ ਮਿਲੀ ਤੇ ਪੰਥ ਦੇ ਵੰਡੇ ਵਿੱਚ ਜਿਵੇਂ ਆਇਆ ਉਸੇ ਹਿੱਸੇ ਦੇ ਵਿੱਚੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਵੀ ਆਪਣਾ ਹਿੱਸਾ ਮਿਲਿਆ। ਉਹ ਵੀ ਪੰਥ ਦੇ ਇੱਕ ਜਰਨੈਲ ਸਨ, ਪੰਥ ਦੇ ਨਾਲ ਮਿਲੇ ਹੋਏ ਸਨ, ਉਹ ਪੰਥ ਤੋਂ ਵੱਖਰੇ ਨਹੀਂ ਸਨ। ਪਰ ਇਹ ਬੰਦਈ ਕਹਿੰਦੇ ਨੇ ਜੀ ਉਹ ਤਾਂ ਤੁਹਾਡੇ ਨਾਲੋਂ ਵੱਖਰੇ ਸਨ, ਉਹ ਤੁਹਾਡੇ ਨਾਲੋਂ ਵੱਖਰੇਵੇਂ ਵਾਲੇ ਸਨ।
ਦੋਹਰਾ ਤਬ ਗੱਲ ਉਨ ਕੀ ਨੈ ਪੁੱਜੀ ਭਾਈ ਦੂਏ ਮੇਲੇ ਪਰ ਗੱਲ।
ਪਹਿਲੇ ਦਿਨ ਦੇ ਮੇਲੇ ਵਿੱਚ ਤਾਂ ਇਹਨਾਂ ਨੂੰ ਕੋਈ ਹਿੱਸਾ ਨਹੀਂ ਦਿੱਤਾ। ਬੰਦਈਆਂ ਨੇ ਆਖਿਆ ਵੀ ਚਲੋ ਅੱਜ ਦਾ ਦਿਨ ਅਸੀਂ ਟਾਲ ਦਿੰਨੇ ਆ, ਹੁਣ ਇਹਨਾਂ ਆਖਿਆ ਕੱਲ ਜਿਹੜਾ ਦੂਜੇ ਦਿਨ ਦਾ ਮੇਲਾ ਲੱਗੇਗਾ।
ਦੰਗੋ ਕਰਨੋ ਉਨ ਠੱਠਿਓ ਬੰਦੀ ਉਤਰੇ ਤੋ ਇੱਕ ਵੱਲ।
ਕਹਿੰਦੇ ਉਸ ਵਕਤ ਇਹਨਾਂ ਬੰਦਈਆਂ ਨੇ ਆਪਣੇ ਮਨ ਚ ਠਾਣ ਲਈ ਕਿ ਕੱਲ ਅਸੀਂ ਆਪਣਾ ਅੱਧਾ ਹਿੱਸਾ ਲੈਣਾ ਹੀ ਲੈਣਾ, ਉਹਦੇ ਵਾਸਤੇ ਭਾਵੇਂ ਸਾਨੂੰ ਇਹਨਾਂ ਨਾਲ ਲੜਾਈ ਕਰਨੀ ਪਵੇ, ਕਿਰਪਾਨ ਧੂ ਕੇ ਯੁੱਧ ਕਰਨਾ ਪਵੇ, ਅਸੀਂ ਲੜਾਈ ਕਰਨ ਨੂੰ ਵੀ ਤਿਆਰ ਰਹਿਣਾ। ਇਹ ਮਨ ਚ ਠੱਟ ਕੇ ਨਾ ਬੰਦਈਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਵਿੱਚ ਹੀ ਉਤਾਰਾ ਕੀਤਾ ਹੈ।
ਜੋ ਭਾਈ ਬੰਦਈਆਂ ਨੇ ਡੇਰਾ ਇੱਕ ਵੱਲ ਲਾਇਆ,
ਇੱਕ ਪਾਸੇ ਬੰਦਈਆਂ ਨੇ ਆਪਣਾ ਡੇਰਾ ਕਰ ਲਿਆ।
ਝੰਡੇ ਬੂੰਗੇ ਟਿਗ ਬਗਲ ਬਗਲਾਇਆ।
ਝੰਡੇ ਬੂੰਗੇ ਨੇ ਜਿੱਥੇ ਮਹਾਰਾਜ ਜੀ ਦੇ ਨਿਸ਼ਾਨ ਦੋ ਝੂਲਦੇ ਨੇ ਇਹਦੇ ਨੇੜੇ ਇੱਕ ਪਾਸੇ ਇਹਨਾਂ ਬੰਦਈਆਂ ਨੇ ਡੇਰਾ ਕੀਤਾ ਹੈ।
ਕਿਤ ਰੋਣੀ ਕਿਤ ਬਾੜ ਗਡਵਾਈ,
ਔਰ ਜਿਹੜੀ ਕੱਚੀ ਰੋਣੀ ਸੀ, ਕੱਚੀ ਗੜੀ ਸੀ, ਜਿਹਨੂੰ ਬਾਅਦ ਵਿੱਚ ਪਹਿਲਾਂ ਤਾਂ ਰਾਮਦਾਸ ਗੜ੍ਹ ਨਾਂ ਹੀ ਗੜ੍ਹ ਰੱਖਿਆ ਗਿਆ ਸੀ, ਉਹਦਾ ਮੁੜ ਕੇ ਰਾਮਗੜ੍ਹ ਉਹਦਾ ਨਾਂ ਰੱਖਿਆ ਗਿਆ ਸੀ। ਉਹ ਜਿਹੜੀ ਕੱਚੀ ਗੜੀ ਸੀ ਉੱਥੇ ਵੀ ਕੁਝ ਕਈ ਸਿੰਘ ਉਤਰੇ ਹਨ।
ਦਰਸ਼ਨੀ ਦਰਵਾਜੇ ਕੀ ਦਬਬਾਈ,
ਜਿਹੜੀ ਦਰਸ਼ਨੀ ਡੋੜੀ ਹੈ, ਦਰਸ਼ਨੀ ਡੋੜੀ ਦੀ ਜਿਹੜੀ ਇੱਕ ਬਾਈ ਆ, ਉੱਥੇ ਕਈ ਸਿੰਘ ਦੱਬ ਕੇ ਉਤਰੇ ਹੋਏ ਨੇ ਉਸ ਬਾਈ ਨੂੰ।
ਕਿਤਨਨ ਛਾਏ ਛੱਪਰ ਛੰਨ,
ਕਈਆਂ ਨੇ ਛੰਨਾ ਬਣਾਈਆਂ ਹੋਈਆਂ ਨੇ ਆਪਣੇ, ਕਿਉਂਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਉਦੋਂ ਅੱਜ ਵਾਂਗੂ ਵਲਗਣ ਨਹੀਂ ਸੀ, ਖੁੱਲੀ ਸੀ ਆਲੇ ਦੁਆਲੇ, ਬਹੁਤ ਸਾਰੇ ਦਰਖਤ ਸਨ, ਜੰਗਲ ਹੀ ਸੀ ਆਲੇ ਦੁਆਲੇ, ਤੋ ਇਸ ਕਰਕੇ ਕਈਆਂ ਨੇ ਆਪਣੇ ਛੱਪਰ ਪਾਏ ਹੋਏ ਨੇ, ਕਈਆਂ ਨੇ ਛੰਨਾ ਪਾਈਆਂ ਹੋਈਆਂ ਨੇ।
ਬਹੇ ਬੰਦਈ ਆਏ ਕਰ ਫਨ,
ਔਰ ਉਧਰ ਬੰਦਈ ਵੀ ਜਿਹੜੇ ਸਨ ਆਪਣੇ ਮਨ ਚ ਪੂਰੀ ਠਾਣ ਕੇ ਕਿ ਕੱਲ ਦੂਜੇ ਦਿਨ ਦੇ ਮੇਲੇ ਦੀ ਜਿਹੜੀ ਮਾਇਆ ਆਵੇਗੀ ਉਹਦੇ ਚੋਂ ਅੱਧਾ ਹਿੱਸਾ ਅਸੀਂ ਲੈਣਾ ਹੀ ਲੈਣਾ, ਜੇ ਨਾ ਦਿੱਤਾ ਇਹਨਾਂ ਹਿੱਸਾ ਤੇ ਫਿਰ ਅਸੀਂ ਇਹਨਾਂ ਨੂੰ ਮਾਰਾਂਗੇ, ਇਹਨਾਂ ਨਾਲ ਲੜਾਂਗੇ।
ਉਤ ਵੱਲ ਡੇਰੇ ਬੰਦਈਆਂ ਕਰੇ,
ਇਸ ਤਰ੍ਹਾਂ ਉਧਰਲੇ ਪਾਸੇ ਬੰਦਈਆਂ ਨੇ ਆਪਣੇ ਡੇਰੇ ਕਰ ਲਏ।
ਲਵੇਂ ਰਲਾਏ ਜੋ ਉਨ ਮੈਂ ਰਲੇ,
ਔਰ ਸਿੰਘਾਂ ਨੇ ਆਖਿਆ ਕਿ ਭਾਈ ਤੁਸੀਂ ਸਾਰੇ ਖਾਲਸੇ ਵਿਚ ਰਲ ਜਾਓ, ਆਪਣੀ ਜਿਹੜੀ ਇਹ ਨਵੀਂ ਮਰਿਆਦਾ ਤੁਸੀਂ ਤੋਰੀ ਹੋਈ ਆ, ਇਹਨੂੰ ਛੱਡ ਦਿਓ, ਸੂਹਾ ਪਹਿਨਣਾ ਜਾਂ ਵੈਸ਼ਨਵ ਮਤ ਰੱਖਣਾ ਜਾਂ ਇਹ ਜਿਹੜੀ ਫਤਿਹ ਤੁਸੀਂ ਦਰਸ਼ਨ ਦੀ ਬੁਲਾਉਂਦੇ ਹੋ ਇਹ ਵੀ ਛੱਡ ਦਿਓ, ਤੇ ਮੁੜ ਕੇ ਪੰਥ ਵਿੱਚ ਆ ਕੇ ਸੁਧਾਈ ਕਰਾ ਲਓ, ਪੰਜਾਂ ਅੱਗੇ ਪੇਸ਼ ਹੋ ਕੇ ਤੇ ਸੁਧਾਈ ਕਰਾ ਕੇ ਪੰਥ ਵਿੱਚ ਰਲ ਜਾਓ। ਉਦੋਂ ਕਈ ਜਿਹੜੇ ਬੰਦਈ ਸਨ ਉਹ ਪੰਥ ਵਿੱਚ ਰਲ ਵੀ ਗਏ, ਪਰ ਬਹੁਤੇ ਆਪਣੀ ਜਿੱਦ ਤੇ ਅੜੇ ਰਹੇ, ਉਹ ਨਹੀਂ ਰਲੇ।
ਬੰਦਈ ਸੰਗਤ ਯੋਂ ਬਦਤੀ ਪਈ,
ਹੁਣ ਬੰਦਈਆਂ ਦੀ ਸੰਗਤ ਵੀ ਉਸ ਵੇਲੇ ਕਾਫੀ ਸੀ, ਬੰਦਈਆਂ ਦੀ ਵੀ ਕਾਫੀ ਗਿਣਤੀ ਸੀ, ਇਲਾਕਿਆਂ ਵਿੱਚੋਂ ਕਈ ਨਗਰਾਂ ਵਿੱਚੋਂ ਵੀ ਕਈ ਬੰਦਈ ਇਕੱਠੇ ਹੋ ਕੇ ਆਏ ਹੋਏ ਸਨ।
ਬਹੁ ਕਰਾਮਾਤ ਬੰਦਿਓਂ ਲਈ,
ਉਹਨਾਂ ਵਿੱਚੋਂ ਕਈਆਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸੰਗਤ ਕੀਤੀ, ਉਹਨਾਂ ਕੋਲੋਂ ਕਰਾਮਾਤਾਂ ਵੀ ਲਈਆਂ ਹੋਈਆਂ, ਜੰਤਰ ਮੰਤਰ ਵੀ ਸਿੱਖੇ ਹੋਏ ਸਨ।
ਦੁਨੀਆ ਹੋਏ ਸਿੱਖ ਪਰ ਜੋ ਜਨਕਾਰਤ,
ਖਾਲਸਾ ਜੀ ਇਹ ਦੁਨੀਆ ਦਾ ਸੁਭਾਅ ਹੁੰਦਾ ਵੀ ਜਿੱਥੇ ਚਮਤਕਾਰ ਹੁੰਦਾ ਉੱਥੇ ਨਮਸਕਾਰ ਹੁੰਦੀ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਕੁਝ ਬੰਦਈ ਐਸੇ ਸਨ ਜਿਨ੍ਹਾਂ ਨੂੰ ਕਰਾਮਾਤਾਂ ਆਉਂਦੀਆਂ ਸਨ, ਤੇ ਬਹੁਤ ਸਾਰੇ ਦੁਨੀਆਂ ਦੇ ਲੋਕਾਂ ਨੂੰ ਉਹਨਾਂ ਨੇ ਆਪਣੀ ਕਰਾਮਾਤ ਵਿਖਾ ਕੇ ਆਪਣੇ ਨਾਲ ਜੋੜਿਆ ਹੋਇਆ ਸੀ। ਇਹ ਦੁਨੀਆਂ ਵੇਖਦੀ ਹੈ ਵੀ ਜਿੱਥੇ ਕੋਈ ਕੰਮ ਪੂਰਾ ਹੁੰਦਾ, ਕੋਈ ਮਨ ਦਾ ਮਨੋਰਥ ਸਿੱਧ ਹੁੰਦਾ, ਜਿੱਥੇ ਇਹਨਾਂ ਦੇ ਕਿਸੇ ਪ੍ਰਕਾਰ ਦੇ ਸਵਾਰਥ ਦੀ ਪੂਰਤੀ ਹੁੰਦੀ ਹੈ, ਇਹ ਉੱਥੇ ਜਾ ਕੇ ਢੁਕਦੇ ਹਨ।
ਗੁਰੂ ਕਰੋ ਹੋਏ ਪਰ ਜੋ ਜਨ ਸਾਰਤ,
ਇੱਥੋਂ ਤੱਕ ਵੀ ਜੇ ਇਹ ਲੋਕ ਗੁਰੂ ਵੀ ਧਾਰਨ ਕਰਦੇ ਨੇ ਤਾਂ ਕਿਸੇ ਪ੍ਰਯੋਜਨ ਕਰਕੇ ਵੀ ਸਾਡਾ ਇਹ ਸਵਾਰਥ ਸਿੱਧ ਹੋਵੇਗਾ ਤੇ ਅਸੀਂ ਤੈਨੂੰ ਆਪਣਾ ਗੁਰੂ ਬਣਾਵਾਂਗੇ, ਏਦਾਂ ਦੀ ਬਿਰਤੀ ਵਾਲੇ ਵੀ ਬਹੁਤ ਸਾਰੇ ਲੋਕ ਹੁੰਦੇ ਨੇ। ਏਦਾਂ ਦੇ ਹੀ ਇਹ ਬੰਦਈ ਸਨ ਜਿਹੜੇ ਇਹਨਾਂ ਦੇ ਕੋਲ ਆ ਕੇ ਇਹਨਾਂ ਦੇ ਸਿੱਖ ਬਣੇ ਹੋਏ, ਇਹਨਾਂ ਦੇ ਸੇਵਕ ਬਣੇ ਹੋਏ ਨੇ।
ਬਹੁਤ ਸੰਗਤ ਬੰਦੇ ਕੀ ਪਈ,
ਏਦਾਂ ਬਾਬਾ ਬੰਦਾ ਸਿੰਘ ਜੀ ਦੀ ਕਾਫੀ ਸੰਗਤ ਜਿਹੜੀ ਸੀ ਬੰਦਈਆਂ ਦੀ ਉਹ ਇਕੱਠੀ ਹੋ ਕੇ ਇੱਥੇ ਆਈ ਹੋਈ ਹੈ।
ਦੇਖ ਬੰਦਈਆਂ ਨਜ਼ਰ ਫੁੱਲ ਗਈ,
ਜਦੋਂ ਜਿਹੜੇ ਬੰਦਈ ਜਿਹੜੇ ਲੜਾਕੇ ਸਨ, ਯੋਧੇ ਸਨ, ਉਹਨਾਂ ਨੇ ਵੇਖਿਆ ਵੀ ਸਾਡੇ ਨਾਲ ਤਾਂ ਬਹੁਤ ਸਾਰੀ ਬੰਦਈ ਸੰਗਤ ਆ ਗਈ, ਬੰਦਈ ਸਿੱਖ ਬਹੁਤ ਆ ਗਏ ਨੇ, ਉਹਨਾਂ ਨੂੰ ਵੇਖ ਕੇ ਉਹਨਾਂ ਦੀ ਨਜ਼ਰ ਹੋਰ ਫੁੱਲ ਗਈ, ਹੋਰ ਜ਼ਿਆਦਾ ਹੰਕਾਰ ਵਿੱਚ ਆ ਗਈ ਕਿ ਸਾਡੀ ਗਿਣਤੀ ਬਹੁਤ ਜ਼ਿਆਦਾ ਹੈ।
ਕਹੇ ਜੁਦੀ ਹਮ ਸੰਗਤ ਪੁਜਾਵੇ,
ਕਹਿੰਦੇ ਵੇਖੋ ਸਾਡੀ ਸੰਗਤ ਵੱਖਰੀ ਹੈ, ਸਾਡੀ ਪੂਜਾ ਵੱਖਰੀ ਹੋਵੇਗੀ। ਉਹ ਕਹਿੰਦੇ ਚਲੋ ਜੀ ਆਪਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜਗ੍ਹਾ ਤੇ ਕਿਸੇ ਨੂੰ ਗੱਦੀ ਤੇ ਵੀ ਬਿਠਾ ਦਿਆਂਗੇ, ਉਹਦੀ ਪੂਜਾ ਹੋਵੇਗੀ, ਸਾਡੀ ਵੱਖਰੀ ਪੂਜਾ ਚੱਲ ਜਾਏਗੀ, ਸਾਡੀ ਵੱਖਰੀ ਗੱਦੀ ਚੱਲ ਜਾਏਗੀ।
ਕਹੇ ਜੁਦੀ ਹਮ ਚੜ੍ਹਤੀ ਲਾਵੇ,
ਕਹਿੰਦੇ ਆਪਾਂ ਇੱਥੇ ਵੱਖਰੀ ਸੰਗਤ ਦੇ ਇਕੱਠ ਕਰ ਲੈਂਦੇ ਹਾਂ, ਇੱਥੇ ਜਿਹੜਾ ਚੜ੍ਹਤ ਆਵੇਗੀ ਉਹ ਵੱਖਰੀ ਹੋਵੇਗੀ, ਉਹਦੇ ਤੇ ਫਿਰ ਸਾਡਾ ਬੰਦਈਆਂ ਦਾ ਹੀ ਹੱਕ ਹੋਵੇਗਾ।
ਦੋਹਰਾ ਤਬ ਖਾਲਸੇ ਯੋ ਮਨ ਮਥੀ, ਇਹ ਪਏ ਦੰਗੇ ਨੂੰ ਤਿਆਰ।
ਇੱਧਰ ਸਿੰਘਾਂ ਦੇ ਕੋਲ ਖਬਰ ਪਹੁੰਚ ਗਈ ਕਿ ਬੰਦਈ ਜਿਹੜੇ ਨੇ ਲੜਨ ਨੂੰ ਤਿਆਰ ਹੋ ਗਏ ਨੇ। ਖਾਲਸਾ ਜੀ ਇੱਥੇ ਗੱਲ ਕੇਵਲ ਚੜਾਵੇ ਦੀ ਨਹੀਂ ਸੀ। ਸਿੰਘ ਹੱਦਾ ਹਿੱਸਾ ਬੰਦਈਆਂ ਨੂੰ ਦੇ ਵੀ ਦਿੰਦੇ, ਪਰ ਦਿੰਦੇ ਕਿਉਂ ਜੇ ਉਹ ਪੰਥ ਦੀ ਮਰਿਆਦਾ ਦੇ ਮੁਤਾਬਕ ਹੀ ਨਹੀਂ ਚੱਲ ਰਹੇ, ਆਪਣੀ ਨਵੀਂ ਮਰਿਆਦਾ ਤੋੜ ਰਹੇ ਨੇ, ਤੇ ਫਿਰ ਉਹਨਾਂ ਦਾ ਹਿੱਸਾ ਨਹੀਂ ਬਣਦਾ ਗੁਰੂ ਘਰ ਵਿੱਚ ਜਿਹੜਾ ਚੜਾਵਾ ਆਉਂਦਾ। ਹਾਂ, ਜੋ ਪੰਥ ਵਿੱਚ ਰਲ ਜਾਂਦੇ ਨੇ, ਜਿਹੜਾ ਪੰਥ ਵਿੱਚ ਵੰਡਿਆ ਜਾਏਗਾ ਉਹਨਾਂ ਦੇ ਵਿੱਚ ਵੀ ਵੰਡਿਆ ਜਾਏਗਾ, ਪਰ ਉਹ ਕਹਿੰਦੇ ਸੀ ਅਸੀਂ ਰਹਿਣਾ ਵੀ ਵੱਖਰਾ ਤੇ ਹਿੱਸਾ ਵੀ ਲੈਣਾ। ਇਸ ਕਰਕੇ ਸਿੰਘਾਂ ਦੇ ਇਹਨਾਂ ਨੂੰ ਪੂਰਨ ਤੌਰ ਤੇ ਇਨਕਾਰ ਕਰ ਦਿੱਤਾ। ਹੁਣ ਸਿੰਘਾਂ ਨੂੰ ਪਤਾ ਲੱਗਾ, ਖਬਰ ਮਿਲੀ ਕਿ ਬੰਦਈ ਹੁਣ ਲੜਨ ਵਾਸਤੇ ਤਿਆਰ ਹੋ ਗਏ ਨੇ।
ਅਕੇ ਤੋਂ ਲੜ ਇਨਕੋ ਮਾਰੋ, ਅਕੇ ਤੋਂ ਮਨ ਬਹੁ ਹਾਰ।
ਸਿੰਘ ਕਹਿੰਦੇ ਵੀ ਬੰਦਈਆਂ ਨੇ ਆਪਣੇ ਮਨ ਚ ਦੰਗਾ ਕਰਨ ਵਾਸਤੇ ਠਾਣ ਲਈ ਹੈ। ਉਹ ਕਹਿੰਦੇ ਜਾਂ ਤਾਂ ਇਹਨਾਂ ਸਿੰਘਾਂ ਨੂੰ ਲੜ ਕੇ ਇਹਨਾਂ ਨੂੰ ਮਾਰ ਦਈਏ, ਤੇ ਜਾਂ ਫਿਰ ਇਹਨਾਂ ਦੇ ਅੱਗੇ ਆਪਣੀ ਹਾਰ ਮੰਨ ਲਈਏ।
ਜੋ ਪਈ ਤੋ ਇਮ ਸਿਆਣਨ ਬਾਤੀ ਉਚਾਰੀ।
ਪਰ ਸਿੰਘਾਂ ਵਿੱਚ ਜਿਹੜੇ ਸਿਆਣੇ ਸਿਆਣੇ ਸਿੰਘ ਸਨ, ਵਿਚਾਰਵਾਨ ਸਿੰਘ ਸਨ, ਉਹਨਾਂ ਨੇ ਵਿਚਾਰ ਕੀਤੀ,
ਉਹ ਚੰਗੀ ਦੰਗਈਆਂ ਨਿਓ ਚਿਤ ਤਾਰੀ।
ਜਿਹੜੇ ਤਿਆਰ ਪਰ ਤਿਆਰ ਭੁਜੰਗੀ ਸਿੰਘ ਸਨ, ਲੜਾਕੂ ਯੋਧੇ ਸਿੰਘ ਸਨ, ਉਹਨਾਂ ਨੇ ਵੀ ਆਪਣੇ ਮਨ ਚ ਵਿਚਾਰ ਕੀਤੀ,
ਬੰਦਈਆਂ ਸੋ ਹਮ ਕਿਮ ਬਣੇ ਟਰਨੋ।
ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਬੰਦਈ ਸਾਡੇ ਨਾਲ ਲੜਨਾ ਚਾਹੁੰਦੇ ਨੇ, ਤੇ ਜਿਹੜੇ ਤਿਆਰ ਬਰ ਤਿਆਰ ਭੁਜੰਗੀ ਸਿੰਘ ਸਨ, ਉਹ ਕਹਿੰਦੇ ਅਸੀਂ ਕਿਹੜਾ ਲੜਨ ਤੋਂ ਟਰਨ ਲੱਗੇ, ਅਸੀਂ ਕਿਹੜਾ ਵੰਗਾਂ ਪਾਈਆਂ, ਜੇ ਲੜਨ ਆਉਣਗੇ ਤੇ ਸਾਡੇ ਹੱਥਾਂ ਵਿੱਚ ਵੀ ਕਲਗੀ ਧਰ ਦੇ ਹਥਿਆਰ ਦਿੱਤੇ ਹੋਏ ਨੇ। ਏਦਾਂ ਉਹ ਵੀ ਅੱਗੋਂ ਲੜਨ ਵਾਸਤੇ ਪੂਰੀ ਤਿਆਰੀ ਕਰ ਬੈਠੇ।
ਰੱਖੇ ਪਾਤਸ਼ਾਹ ਸੋ ਹਮ ਲੜਨੋ।
ਸਾਨੂੰ ਤਾਂ ਵੱਡਿਆਂ ਵੱਡਿਆਂ ਪਾਤਸ਼ਾਹਾਂ ਨਾਲ ਸਤਿਗੁਰਾਂ ਨੇ ਲੜਨਾ ਸਿਖਾਇਆ, ਇਹ ਤਾਂ ਬੰਦਈ ਨੇ, ਇਹਨਾਂ ਨਾਲ ਲੜਨਾ ਸਾਨੂੰ ਕੀ ਔਖਾ ਹੈ।
ਇਨ ਦੈ ਕੈ ਅਬ ਲਾਏ ਲੈ ਲੀਕ।
ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਲੀਕ ਲਾ ਲਵਾਂਗੇ, ਭਾਵ ਇਹਨਾਂ ਨੂੰ ਹੁਣ ਖਤਮ ਕਰ ਦੇਵਾਂਗੇ।
ਇਹਨੋ ਹਿੱਸਾ ਟਿਕੇ ਗੁਰਦੁਆਰਾ ਨਾ ਠੀਕ।
ਕਹਿੰਦੇ ਚਲੋ ਜੇ ਅੱਜ ਅਸੀਂ ਇਹਨਾਂ ਨੂੰ ਹਿੱਸਾ ਦੇ ਦਈਏ, ਤੇ ਮੁੜ ਕੇ ਤਾਂ ਕੱਲ ਨੂੰ ਗੁਰਦੁਆਰਿਆਂ ਵਿੱਚ ਪੱਕੇ ਦਾਅਵੇਦਾਰ ਹੋ ਜਾਣਗੇ। ਇਹ ਆਖਣਗੇ ਜਦੋਂ ਵੀ ਗੁਰਦੁਆਰਿਆਂ ਵਿੱਚ ਜਿੰਨੀ ਆਮਦਨ ਹੋਵੇਗੀ ਉਹਦਾ ਅੱਧਾ ਹਿੱਸਾ ਸਾਨੂੰ ਦਿਓ। ਨਾਲੇ ਗੁਰਦੁਆਰਿਆਂ ਨੂੰ ਮੰਨਦੇ ਨਹੀਂ, ਆਪਣੀ ਮਰਿਆਦਾ ਵੱਖਰੀ ਰੱਖਦੇ ਨੇ, ਫਿਰ ਗੁਰੂ ਘਰਾਂ ਵਿੱਚੋਂ ਹੀ ਆਪਣਾ ਹਿੱਸਾ ਲੈਣਾ ਚਾਹੁੰਦੇ ਨੇ। ਇਹ ਜੇ ਅੱਜ ਅਸੀਂ ਇਹਨਾਂ ਨੂੰ ਦੇ ਦਿੰਨੇ ਆ ਹਿੱਸਾ, ਤੇ ਮੁੜ ਕੇ ਤਾਂ ਲੀਕ ਹੀ ਪੈ ਜਾਏਗੀ, ਇਹ ਤਾਂ ਪਿਰਤ ਹੀ ਪੈ ਜਾਏਗੀ। ਇਸ ਕਰਕੇ ਇਹਨਾਂ ਨੂੰ ਹੁਣੇ ਹੀ ਛਚਕੇਰਨਾ ਚੰਗਾ ਹੈ।
ਨਵੀਂ ਗੱਲ ਹਮ ਲਗਨ ਨਾ ਦੇ।
ਜਿਹੜੀ ਨਵੀਂ ਗੱਲ ਹੈ ਅਸੀਂ ਇਹ ਨੀ ਚੱਲਣ ਦੇਣੀ, ਇਹ ਨੀ ਲੱਗਣ ਦੇਣੀ।
ਮਰਨ ਲੜਨ ਤੈ ਸੰਕ ਨਾ ਕਰੇ।
ਜੇ ਇਹ ਲੜਨ ਨੂੰ ਤਿਆਰ ਬੈਠੇ ਨੇ ਤੇ ਅਸੀਂ ਵੀ ਲੜਨ ਵਾਸਤੇ ਤਿਆਰ ਹਾਂ, ਮਰਨ ਲੜਨ ਤੋਂ ਅਸੀਂ ਵੀ ਸ਼ੰਕਾ ਨਹੀਂ ਕਰਦੇ।
ਦੋਹਰਾ ਕਈ ਸਿਆਨਨ ਨੇ ਇਮੈ ਅਬ ਯੋ ਤੀਰ ਤਰਾਏ।
ਜਿਹੜੇ ਸਿਆਣੇ ਸਿੰਘ ਸਨ ਵਿੱਚ ਬਜ਼ੁਰਗ ਸਿੰਘ ਸਨ, ਉਹ ਕਹਿਣ ਲੱਗੇ ਭਾਈ ਸਿੰਘੋ, ਗਰਮ ਨਾ ਹੋਵੋ, ਆਪਣਾ ਗੁੱਸਾ ਨਾ ਪ੍ਰਗਟ ਕਰੋ, ਹੁਣ ਕੁਝ ਸਮੇਂ ਲਈ ਧੀਰਜ ਰੱਖੋ।
ਮੇਲੇ ਸੰਗਤ ਜੋ ਆਈ ਇਨ ਕਲ ਦੰਗਾ ਕਰਾਏ।
ਵੀ ਹੁਣ ਮੇਲੇ ਵਿੱਚ ਸੰਗਤ ਬੜੀ ਆਈ ਹੋਈ ਹੈ, ਆਮ ਪਿੰਡਾਂ ਨਗਰਾਂ ਵਿੱਚੋਂ ਜਿਹੜੀ ਸਧਾਰਨ ਸੰਗਤ ਗ੍ਰਿਸ਼ਤੀ ਬ੍ਰਿਸ਼ਤੀ ਸਿੱਖ ਨੇ, ਉਹ ਆਏ ਨੇ, ਜੇ ਆਪਾਂ ਲੜਾਂਗੇ ਤਾਂ ਸੰਗਤ ਦਾ ਨੁਕਸਾਨ ਹੋਵੇਗਾ। ਇਸ ਕਰਕੇ ਆਪਾਂ ਇੱਦਾਂ ਕਰੀਏ ਵੀ ਇੱਕ ਵਾਰੀ ਔਖਾ ਸੌਖਾ ਇਹ ਮੇਲਾ ਕੱਢ ਦਈਏ, ਸੰਗਤ ਚਲੀ ਜਾਏਗੀ, ਤੇ ਬਾਅਦ ਵਿੱਚ ਜੋ ਲੜਨਾ ਤਾਂ ਲੜ ਲਿਓ, ਜੇ ਕੋਈ ਹੋਰ ਕੰਮ ਕਰਨਾ ਤਾਂ ਹੋਰ ਕਰ ਲਿਆ, ਜੇ ਇੱਕ ਵਾਰੀ ਸੰਗਤ ਜਿਹੜੀ ਆ ਇੱਥੋਂ ਮੇਲੇ ਤੋਂ ਵਾਪਸ ਚਲੀ ਜਾਵੇ।
ਜੋ ਪਈ ਤੋ ਬੰਦਈਆਂ ਸੋ ਖਾਲਸੇ ਕਈ।
ਇਹ ਗੱਲ ਜਾ ਕੇ ਜਿਹੜੇ ਸਿਆਣੇ ਸਿੰਘ ਸਨ, ਉਹਨਾਂ ਨੇ ਬੰਦਈਆਂ ਨੂੰ ਜਾ ਕੇ ਕਹੀ,
ਬਨੇ ਨਹੀਂ ਅਬ ਹਮ ਤੁਮ ਖਈ।
ਸਿੰਘਾਂ ਨੇ ਜਾ ਕੇ ਬੰਦਈਆਂ ਨੂੰ ਆਖਿਆ, ਭਾਈ ਵੀ ਲੜਨ ਭਿੜਨ ਵਾਲੀ ਗੱਲ ਇਸ ਵੇਲੇ ਚੰਗੀ ਨਹੀਂ ਹੈ, ਕਿਉਂਕਿ ਸੰਗਤ ਆਈ ਹੈ, ਜੇ ਆਪਾਂ ਲੜਾਂਗੇ ਸੰਗਤ ਦਾ ਵੀ ਵਿੱਚ ਨੁਕਸਾਨ ਹੋਵੇਗਾ, ਤੇ ਜਿਹੜੀ ਸੰਗਤ ਆ ਇਹਨਾਂ ਨੂੰ ਇੱਕ ਵਾਰੀ ਮੇਲੇ ਤੋਂ ਜਾ ਲੈਣ ਦਿਓ, ਬਾਅਦ ਵਿੱਚ ਜਿਹੜਾ ਫੈਸਲਾ ਕਰਨਾ ਉਹ ਬਾਅਦ ਵਿੱਚ ਕਰਾਂਗੇ।
ਤੁਮ ਹਮ ਲੜ ਜੋ ਹੋਵੇ ਖੁਆਰ।
ਤੁਹਾਡੀ ਤੇ ਸਾਡੀ ਜੇ ਲੜਾਈ ਹੋਵੇਗੀ ਤੇ ਚੰਗੀ ਨਹੀਂ ਹੋਵੇਗੀ, ਇਹਦੇ ਵਿੱਚ ਸਾਡਾ ਖਹਿਣਾ ਉਲਝਣਾ ਲੜਾਈ ਚੰਗੀ ਨਹੀਂ ਹੈ।
ਤੁਰਕ ਲਏ ਸਭ ਸੰਗਤ ਮਾਰ।
ਕਿਉਂਕਿ ਜੇ ਆਪਾਂ ਲੜਾਂਗੇ ਤੇ ਬਾਹਰ ਤੁਰਕ ਅੱਗੇ ਹੀ ਮੌਕਾ ਤਾੜਦੇ ਨੇ। ਅੱਗੇ ਪਹਿਲਾਂ ਉਹਨਾਂ ਕੋਲੋਂ ਬੜੀ ਔਖੀ ਆਗਿਆ ਲੈ ਕੇ ਤਾਂ ਮੇਲਾ ਲਾਇਆ, ਤੇ ਜੇ ਆਪਾਂ ਲੜਾਂਗੇ ਉਹਨਾਂ ਤੁਰਕਾਂ ਨੇ ਉਧਰੋਂ ਹਮਲਾ ਕਰ ਦੇਣਾ, ਉਹ ਸਾਡੀ ਆਮ ਸੰਗਤ ਜਿਹੜੀ ਆਈ ਹੋਈ ਹੈ ਉਹਨਾਂ ਨੂੰ ਵੀ ਮਾਰ ਦੇਣਗੇ, ਜਿਹੜੀ ਸੰਗਤ ਦਰਸ਼ਨਾਂ ਨੂੰ ਆਈ ਹੋਈ ਹੈ ਉਹਨਾਂ ਦੇ ਉੱਤੇ ਵੀ ਉਹ ਹਮਲਾ ਕਰਨਗੇ, ਇੱਦਾਂ ਸੰਗਤ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ।
ਦੋਹਰਾ ਜੈਸੇ ਚਿੜੀਆਂ ਦੋਏ ਲਰਤ, ਲਏ ਬਿੱਲੀ ਮੋਹ ਪਾਏ।
ਕਹਿਣ ਲੱਗੇ ਨਾ ਬੰਦਈਆਂ ਨੂੰ ਵੀ ਸਿਆਣੇ ਬਣੋ, ਕਿਤੇ ਉਹ ਗੱਲ ਨਾ ਬਣੇ ਕਿ ਦੋ ਚਿੜੀਆਂ ਲੜਦੀਆਂ ਹੋਣ ਤੇ ਬਿੱਲੀ ਦਾ ਦਾਅ ਲੱਗ ਜਾਂਦਾ, ਉਹ ਦੋਵਾਂ ਲੜਦੀਆਂ ਹੋਈਆਂ ਚਿੜੀਆਂ ਨੂੰ ਜਾ ਕੇ ਮੂੰਹ ਚ ਪਾ ਲੈਂਦੀ ਹੈ। ਉਹ ਚਿੜੀਆਂ ਆਪਸ ਚ ਲੜਦੀਆਂ ਬਿੱਲੀ ਤੋਂ ਆਪਣਾ ਆਪ ਛਡਾਉਂਦੀਆਂ ਨਹੀਂ, ਉਹ ਆਪਸ ਵਿੱਚ ਲੜਦੀਆਂ ਹੁੰਦੀਆਂ ਤੇ ਬਿੱਲੀ ਆ ਕੇ ਦਾ ਮਾਰ ਕੇ ਉਹਨਾਂ ਦੋਵਾਂ ਨੂੰ ਮੂੰਹ ਚ ਪਾ ਲੈਂਦੀ ਹੈ। ਕਿਤੇ ਐਸਾ ਆਪਣੇ ਨਾਲ ਨਾ ਹੋ ਜਾਏ ਕਿ ਆਪਾਂ ਲੜਦੇ ਰਹਿ ਜਾਈਏ ਤੇ ਤੁਰਕ ਸਾਡੇ ਤੇ ਹਮਲਾ ਕਰਕੇ ਸਾਨੂੰ ਮੁਕਾ ਦੇਣ, ਸਾਡਾ ਨੁਕਸਾਨ ਕਰ ਦੇਣ।
ਤੈਸੇ ਹਮ ਤੁਮ ਲੜਤ ਲੱਖ, ਤੁਰਕ ਪਰੇਂਗੇ ਆਏ।
ਇਸੇ ਤਰ੍ਹਾਂ ਜੇ ਆਪਾਂ ਲੜਾਂਗੇ, ਆਪਾਂ ਝਗੜਾਂਗੇ ਆਪਸ ਵਿੱਚ ਤੇ ਤੁਰਕਾਂ ਨੇ ਸਾਡੇ ਤੇ ਹਮਲਾ ਕਰ ਦੇਣਾ, ਇਸ ਕਰਕੇ ਆਪਣੀ ਲੜਾਈ ਹਾਲੇ ਚੰਗੀ ਨਹੀਂ ਹੈ। ਜੇ ਲੜਨਾ ਭਿੜਨਾ ਵੀ ਆ ਤਾਂ ਕੋਈ ਗੱਲ ਨਹੀਂ, ਸੰਗਤ ਨੂੰ ਇੱਕ ਵਾਰੀ ਜਾ ਲੈਣ ਦਿਓ, ਮੇਲੇ ਤੋਂ ਬਾਅਦ ਫੈਸਲਾ ਕਰਾਂਗੇ, ਬਹਿ ਕੇ ਵਿਚਾਰ ਕਰਾਂਗੇ ਕਿ ਜਿਹੜੀ ਇਹ ਮਾਇਆ ਹੈ, ਆਮਦਨ ਹੈ ਇੱਥੇ ਮੇਲੇ ਦੀ, ਸਾਰੀ ਇਕੱਠੀ ਕਰਕੇ ਰੱਖ ਲੈਂਦੇ, ਅਸੀਂ ਕਿਹੜਾ ਹੁਣੇ ਵੰਡ ਰਹੇ ਹਾਂ, ਬਾਅਦ ਵਿੱਚ ਫੈਸਲਾ ਕਰ ਲਵਾਂਗੇ ਵੀ ਕਿਹਦੇ ਕਿੰਨੇ ਹਿੱਸੇ ਕਰਨੇ ਨੇ, ਕਿੰਨੀ ਵੰਡਣੀ ਹੈ ਮਾਇਆ, ਉਹ ਬਾਅਦ ਵਿੱਚ ਆਪਾਂ ਸਾਰੇ ਰਲ ਕੇ ਗੁਰਮਤਾ ਕਰ ਲਵਾਂਗੇ। ਆਪਾਂ ਹਾਂ ਤਾਂ ਭਰਾ ਹੀ ਆ ਨਾ, ਨਿਕਲੇ ਤਾਂ ਤੁਸੀਂ ਸਾਡੇ ਵਿੱਚੋਂ ਹੀ ਹੋ, ਬੰਦਈ ਬਣ ਗਏ ਹੋ, ਪੰਥ ਦੇ ਵਿੱਚੋਂ ਹੀ ਨਿਕਲ ਕੇ ਗਏ ਹੋ, ਸਾਡੇ ਤੋਂ ਵੱਖਰੇ ਨਹੀਂ ਸੀਗੇ ਤੁਸੀਂ, ਹੁਣ ਜਾਣ ਬੁੱਝ ਕੇ ਤੁਸੀਂ ਵੱਖਰੇ ਹੋ ਰਹੇ ਹੋ। ਇਸ ਤਰ੍ਹਾਂ ਸਿਆਣੇ ਸਿਆਣੇ ਸਿੰਘਾਂ ਨੇ ਇਹਨਾਂ ਨੂੰ ਏਦਾਂ ਬਚਨ ਕਹੇ, ਪਰ ਉਹ ਬੰਦਈ ਅੱਗੋਂ ਇਹੋ ਜਿਹੇ ਤਿੜੇ ਹੋਏ ਸਨ, ਉਹਨਾਂ ਆਖਿਆ ਵੀ ਸਾਡੇ ਕੋਲੋਂ ਡਰ ਕੇ ਆ ਗਏ ਨੇ ਸਾਡੇ ਅੱਗੇ ਝੁਕਣ। ਸਿੰਘਾਂ ਨੇ ਤਾਂ ਸੰਗਤ ਦੇ ਵਾਸਤੇ ਵਿਚਾਰ ਕੀਤੀ ਕਿ ਸੰਗਤ ਦਾ ਨੁਕਸਾਨ ਨਾ ਹੋਵੇ, ਇਹ ਸੋਚਣ ਲੱਗ ਪਏ ਵੀ ਸ਼ਾਇਦ ਇਹ ਡਰ ਕੇ ਸਾਡੀ ਗੱਲ ਮੰਨਣ ਲਈ ਆ ਗਏ ਨੇ, ਹੋਰ ਜ਼ਿਆਦਾ ਚਿੜ ਗਏ। ਤੋ ਕਾਫੀ ਵਾਧਾ ਇਹਨਾਂ ਦਾ ਵੱਧ ਗਿਆ ਤੇ ਭਾਈ ਮਨੀ ਸਿੰਘ ਜੀ ਸ਼ਹੀਦ ਉਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ, ਉਹਨਾਂ ਦੇ ਕੋਲ ਇਹ ਸਾਰਾ ਮਸਲਾ ਪਹੁੰਚਿਆ, ਉਹ ਵਿੱਚ ਪੈ ਕੇ ਸਾਰਾ ਫੈਸਲਾ ਵੀ ਕਰਵਾ ਰਹੇ ਨੂੰ। ਸਾਰੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।